धन गुरु पंचम पिता सहज सतगुरु गुरु अर्जुन देव जी उन्हां दे पावन पवित्र मुखारबिंद तो उच्चारण किया होया है। सतगुरु गुरु ग्रंथ साहिब महाराज जी दे अंक 761 उपर यह पवित्र शब्द प्रारंभ हुंदा है। आओ सतगुरु जी दे इस अमृत बचन दी विचार प्रेम भावना श्रद्धा विच रह के आपां कर सकिए दातार मेल करके आप विच वर्तन इस अमृत बचन दी विचार आप ही कृपालु सतगुरु जी करा लैन। करो कृपा साध संगत आप आशीष बख्शो और प्यार अदब नाल उच्चारण करो जी सतनाम श्री वाहे गुरु जी। करो कृपालता फिर उच्चारण करो जी सतनाम श्री वाहे गुरु जी। सतगुरु गुरु पंचम पातशाह महाराज जी ने अज के इस पावन पवित्र बचन प्रारंभ कर दिया जो उपदेश समुची मानवता नु बख्शिश किया है वो इस प्रकार है कि जेकर कोई मनुख सिमरतियां नु पढ़ लवे चार वेदा नु अकारा पुराणा नु पढ़ लवे अनेका होर ज्ञान की पोथियां ग्रंथ वाच लवे इन्ना कुछ पढ़न दे बाद जेकर उस बंदे दे अंदर परमात्मा दी भक्ति उस प्रभु दे सिमरन दा नाम दा अंदर चेतक नहीं लगी नाम वाले पासे नहीं तुरिया तो सब किन्ने अमली जीवन नाम तो बिना उस दे बोले कोई शब्दां दी कोई कीमत नहीं। साहब ने आरंभ च बचन कीता सिमृत वेद पुराण पुकार पोथियां इन्ना कुछ पढ़ के भी भावे उच्ची पुकार कर नाम बिना सब कूर गाली खोचिया नाम तो बिना सब कुछ कूर है ते वो हर गल खोखी है जो अंदर परमात्मा की भक्ति नहीं। साहब धन गुरु ग्रंथ साहब जी की बाणी ने विद्या को पढ़न प्रवान किया है पर शर्त जेकर कोई इंसान उन्होंने पढ़ के उन्हों विचार के अपनी जिंदगी ढालन का यत्न करे जेकर पढ़ लिया जाए तो पढ़न तो बाद केवल फोकी बहस की जाए तो दातार जी ने एको जी विद्या को स्वीकार नहीं किया। आओ गुरु ग्रंथ साहब के बचना असी दर्शन करिए भगत नामदेव जी का टोटी राग एक पवित्र शब्द है उस शब्द उन्होंने इनी कृपा की थी उन्हें जेकर कोई इंसान बगैर कमाई तो यह कही जाता है कि परमात्मा बड़ा नेड़े तो दूसरा कही जाता नहीं मैनू जितनी कुछ जानकारी पढ़ के कि परमात्मा बड़ी दूर है तो बाबा नामदेव जी किन्ने अभ्यास तो बिना कमाई तो बिना जीवन तो बिना ओदा क्या होया इन्नी वड्डी गप है कि जिवें कोई बंदा यह लंघता कह जाए कि अज मैं जदों दरिया के कोलो लंघिया तो तालाब के विचों एक पानी विचों मच्छी निकली तो मच्छी पानी विचों निकल के खजूर से चढ़ गई। किन्ने यह तो कोई मान सकता है कि पंछी उड़िया से खजूर के शिखर से बह गया कोई खंभा वाला तिरंगा उड़िया से वो रुख के शिखर से चला गया ਤੇ ਜਦੋਂ ਕੋਈ ਬੰਦਾ ਇਹ ਝੂਠ ਇਹ ਗੱਪ ਮਾਰੇ ਕਿ ਅੱਜ ਪਾਣੀ ਵਿੱਚੋਂ ਮੱਛੀ ਨਿਕਲ ਕੇ ਖਜੂਰ ਉੱਤੇ ਚੜ ਗਈ ਤੇ ਸੁਣਨ ਵਾਲੇ ਕਹਿਣਗੇ ਕਿ ਉਹ ਜਿਹੜੀਆਂ ਮੂਰਖਾਂ ਵਾਲੀਆਂ ਗੱਲਾਂ ਕਰਦਾ। ਪੰਛੀ ਉੱਡ ਕੇ ਤਾਂ ਵੇਖੇ ਨੇ ਰੁੱਖਾਂ ਤੇ ਬੈਠਦੇ, ਕਦੀ ਮੱਛੀ ਪਾਣੀ ਵਿੱਚੋਂ ਨਿਕਲ ਕੇ ਵੀ ਖਜੂਰ ਉੱਤੇ ਚੜ੍ਹਦੀ ਦੇਖੀ? ਉਹ ਕਹਿੰਦੇ ਨੇ ਜਿਵੇਂ ਮੱਛੀ ਪਾਣੀ ਵਿੱਚੋਂ ਨਿਕਲ ਕੇ ਖਜੂਰ ਨਹੀਂ ਚੜ੍ਹ ਸਕਦੀ, ਤੇ ਜੇ ਤੂੰ ਕਹਿ ਤੇ ਬੜੀ ਵੱਡੀ ਗੱਪ ਹੈ। ਕਹਿੰਦੇ ਜੇਕਰ ਤੂੰ ਵੇਦ ਪੜ੍ਹ ਕੇ, ਪੁਰਾਣ ਪੜ੍ਹ ਕੇ, ਸਿਮਰਤੀਆਂ ਪੜ੍ਹ ਕੇ ਪੁਕਾਰੀ ਜਾਂਦੇ, ਤੇਰੇ ਕੋਲ ਪਰਮਾਤਮਾ ਦਾ ਨਾਮ ਨਹੀਂ, ਤੇ ਤੇਰੀ ਕੀਤੀ ਹੋਈ ਨਾਮ ਵਾਲੀ ਗੱਪ ਇਸ ਤਰ੍ਹਾਂ ਹੋਵੇਗੀ ਕਿ ਜਿਵੇਂ ਇੱਕ ਪਾਣੀ ਦੀ ਮੱਛੀ ਖਜੂਰ ਤੇ ਚੜ੍ਹਦੀ ਹੋਵੇ। ਸਾਹਿਬ ਨੇ ਸ਼ਬਦ ਵਰਤੇ ਨੇ, ਕੋਈ ਬੋਲੇ ਨਿਰਵਾਹ, ਕੋਈ ਬੋਲੇ ਦੂਰ, ਕੋਈ ਕਹਿ ਰਿਹਾ ਕਿ ਪ੍ਰਭੂ ਬਿਲਕੁਲ ਨੇੜੇ ਹੈ, ਤੇ ਦੂਸਰਾ ਕਹਿੰਦਾ ਪਿਆ ਨਹੀਂ ਪਰਮਾਤਮਾ ਬੜੀ ਦੂਰ ਹੈ। ਕੋਈ ਬੋਲੇ ਨਿਰਵਾਹ, ਕੋਈ ਬੋਲੇ ਦੂਰ, ਜਲ ਕੀ ਮਾਛੜੀ ਕਰੇ ਖਜੂਰ। ਕਹਿਣ ਲੱਗੇ ਕਾਲੇ ਨੇ ਬਕ ਬਾਜ ਲਾਇਓ ਨਾਮ ਬਿਨਾ ਤਬ ਕੂੜ ਗਾਲੀ ਖੋਚੀਆਂ, ਕਾਏ ਰੇ ਬਕ ਬਾਜ ਲਾਇਓ ਬਿਨਾ ਰਪਾਇਓ ਕਿੰਨੇ ਛਪਾਇਓ। ਹੁਣ ਦੇਖੋ ਭਗਤ ਜੀ ਅੱਗੇ ਕਹਿਤਾ ਬਚਨ ਕਰਦੇ ਆਪਣੇ ਆਪ ਨੂੰ, ਇਹ ਨੀ ਕਹਿੰਦੇ ਮੈਂ ਵਿਦਵਾਨ। ਕਹਿਣ ਲੱਗੇ ਤੂੰ ਤਾਂ ਪੰਡਿਤ ਹੋਏ ਕਹਿ ਵੇਦ ਬਖਾਨੇ, ਵਿਦਵਾਨ ਬਣ ਕੇ ਵੇਦਾਂ ਦੇ ਬਖਿਆਨ ਪਿਆ ਕਰਦਾ, ਵੇਦਾਂ ਦੀਆਂ ਸ਼ਰੁਤੀਆਂ ਪੜ੍ਹ ਕੇ ਸੁਣਾਉਂਦਾ, ਪੰਡਿਤ ਹੋਏ ਕਹਿ ਵੇਦ ਬਖਾਨੇ, ਪਰ ਮੂਰਖ ਨਾਮ ਦੋ ਰਾਮੇ ਜਾਂਦੇ। ਹੁਣ ਬਖਾਨਣ ਵਿੱਚ ਤੇ ਜਾਣਨ ਵਿੱਚ ਜ਼ਮੀਨ ਅਸਮਾਨ ਦਾ ਫਰਕ। ਬਖਾਨਣਾ ਕੇਵਲ ਜ਼ਬਾਨ ਤੇ ਬੋਲਣਾ, ਤੇ ਜਾਣਨਾ ਆਪਣੇ ਅਨੁਭਵ ਵਿੱਚ ਉਤਰਨਾ। ਪੰਡਿਤ ਹੋਏ ਕਹਿ ਵੇਦ ਬਖਾਨੇ, ਮੂਰਖ ਨਾਮ ਦਿਓ ਰਾਮੇ ਜਾਂਦੇ। ਕਿੰਨੇ ਮੈਂ ਉਹਨੂੰ ਜਾਣਨਾ ਵਾ, ਉਹਨੂੰ ਕੇਵਲ ਬਖਾਣ ਦਾ ਨਹੀਂ। ਜੇ ਇਹਨਾਂ ਨੇ ਬਚਨ ਕਹੇ ਤੇ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ, ਜਿਨ੍ਹਾਂ ਦੇ ਅੰਮ੍ਰਿਤ ਬਚਨ ਅਸੀਂ ਰੋਜ਼ ਪੜ੍ਹਦੇ ਸੁਣਦੇ, ਉਹਨਾਂ ਨੂੰ ਦੇਖੋ ਪੜ੍ਹਨ ਦੀ ਵੀ ਇੱਕ ਜੁਗਤ ਅਸੀਂ। ਕਿੰਨੇ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਧਰਮ ਪੋਥੀਆਂ ਧਰਮ ਗ੍ਰੰਥ ਨਾ ਪੜ੍ਹ, ਕਿੰਨੇ ਪੜ੍ਹ ਜ਼ਰੂਰ ਹੈ, ਪਰ ਇੱਕ ਗੱਲ ਚੇਤੇ ਰੱਖੀ, ਪੜ੍ਹ ਕੇ ਉਹਨਾਂ ਨੂੰ ਜ਼ਿੰਦਗੀ ਵਿੱਚ ਪਰਮਾਤਮਾ ਦੇ ਨਾਮ ਨੂੰ ਢਾਲਣ ਦਾ ਵੀ ਯਤਨ ਕਰ। ਹਜ਼ੂਰ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸ੍ਰੀ ਰਾਗ ਦਾ ਇਹ ਆਖਰੀ ਸ਼ਬਦ ਹੈ। ਇਸ ਸ਼ਬਦ ਵਿੱਚ ਦੋ ਰਹਾਓ ਦੀਆਂ ਤੁਕਾਂ ਨੇ, ਤੇ ਉਸ ਸ਼ਬਦ ਵਿੱਚ ਹਜ਼ੂਰ ਨੇ ਇਹ ਦਰਸਾਉਣ ਦਾ ਯਤਨ ਕੀਤਾ ਤੇ ਦਰਸਾਇਆ ਹੈ ਕਿ ਪੜ੍ਹਨ ਵਾਲੇ ਪੋਥੀਆਂ ਨੂੰ ਗਾਚਣ ਵਾਲਿਆ, ਆ ਤੈਨੂੰ ਦੱਸੀਏ ਕਿ ਜ਼ਿੰਦਗੀ ਵਿੱਚ ਇਸ ਵਿਦਿਆ ਨਾਲ ਤੂੰ ਨਾਮ ਨਾਲ ਕਿਵੇਂ ਜੁੜਨਾ ਹੈ। ਇਹ ਬਾਬਾ ਨਾਨਕ ਜੀ ਦਾ ਸ਼ਬਦ ਹੁੰਦਾ ਹੈ। ਕਹਿੰਦੇ ਹੁਣ ਹਨੇਰਾ ਹੈ, ਚਾਰ ਚੁਫੇਰੇ ਅੰਧਕਾਰ ਹੈ, ਦਿਖਦਾ ਕੁਝ ਨਹੀਂ। ਆਮ ਇਨਸਾਨ ਨੂੰ ਵੀ ਇਹ ਗੱਲ ਇਸ ਗੱਲ ਦੀ ਜਾਣਕਾਰੀ ਹੈ, ਪਤਾ ਹੈ ਕਿ ਹਨੇਰਾ ਦੂਰ ਹੋ ਸਕਦਾ ਜੇਕਰ ਚਾਨਣ ਹੋਵੇ ਤੇ। ਵੈਸੇ ਸੱਚ ਜਾਣੋ ਹਨੇਰੇ ਦੀ ਆਪਣੀ ਕੋਈ ਹੋਂਦ ਨਹੀਂ, ਬਸ ਚਾਨਣ ਦੀ ਅਣਹੋਣ ਦਾ ਨਾਮ ਹੀ ਹਨੇਰਾ ਹੈ। ਚਾਨਣ ਨਾ ਹੋਵੇ ਤੇ ਅੰਧਕਾਰ ਹੈ, ਚਾਨਣ ਹੋਵੇ ਤੇ ਹਨੇਰਾ ਨਹੀਂ। ਸੱਚ ਜਾਣੋ ਇਹ ਅਗਿਆਨ, ਇਹ ਅਵਿਦਿਆ ਕੁਛ ਵੀ ਨਹੀਂ। ਜੇ ਅੰਦਰ ਪਰਮਾਤਮਾ ਦੇ ਨਾਮ ਦਾ ਚਾਨਣ ਹੋਵੇ ਤੇ ਇਸ ਅਗਿਆਨ ਤੇ ਜਾਂਦਿਆਂ ਦੂਰ ਦੇਰੀ ਵੀ ਨਹੀਂ ਲੱਗਦੀ। ਇੱਕ ਅਰਥ ਮੈਂ ਹੋਰ ਕਰਨੀ ਚਾਹੁੰਦਾ ਤੇ ਇਸ ਕਰਕੇ ਕਿ ਚਾਨਣ ਦਾ ਅਣਹੋਂਦ ਹੀ ਹਨੇਰਾ ਹੈ। ਤੇ ਜੇ ਵੀ ਆਪਣੀ ਹੋਂਦ ਹੋਵੇ ਤੇ ਇਹ ਕੋਈ ਲੰਮਾ ਸਮਾਂ ਟਿਕੇ ਨਾ। ਸਿਆਣੇ ਇੱਕ ਗੱਲ ਕਹਿੰਦੇ ਨੇ ਕਿ ਇੱਕ ਕਮਰਾ ਜਾਂ ਇੱਕ ਤਹਿਖਾਨਾ ਜਿਸ ਦੇ ਦਰਵਾਜ਼ਿਆਂ ਨੂੰ ਤਾਲਾ ਲੱਗਾ ਹੋਵੇ ਤੇ ਕਈ ਸਦੀਆਂ ਦਾ ਉਹਨਾਂ ਕਮਰਿਆਂ ਵਿੱਚ ਹਨੇਰਾ ਹੋਵੇ, ਇੱਕ ਕਮਰਾ ਬੰਦ ਹੋਵੇ, ਸਿਰਫ ਇੱਕ ਉਦਾਹਰਣ ਹੈ, ਹਨੇਰੇ ਦੀ ਕੀ ਹੋਂਦ ਹੈ। ਹੁਣ ਉਹ ਦਰਵਾਜ਼ਾ ਕਮਰੇ ਦਾ ਬੰਦ ਹੈ, ਤਾਲਾ ਲੱਗਾ ਹੈ, ਅੰਦਰ ਹਨੇਰਾ, ਤੇ ਅੱਜ ਦਾ ਨਹੀਂ ਕਈ ਸਦੀਆਂ ਦਾ ਉਹ ਕਮਰਾ ਹਨੇਰੇ ਵਿੱਚ ਡੁੱਬਾ ਹੋਇਆ ਹੈ। ਪਰ ਕਹਿੰਦੇ ਨੇ ਜੇਕਰ ਕੋਈ ਇਨਸਾਨ ਉੱਥੇ ਜਾ ਕੇ ਦੀਵਾ ਬਾਲੇ, ਚਿਰਾਗ ਬਾਲੇ, ਲਾਈਟ ਲੈ ਕੇ ਚਲਾ ਜਾਏ ਤੇ ਕਦੀ ਇਹ ਨਹੀਂ ਕਹੇਗਾ ਕਿ ਅੱਜ ਮੈਂ ਦੀਵਾ ਬਾਲਣ ਦਾ ਯਤਨ ਕਰਨਾ ਤੇ ਕਈ ਸਾਲਾਂ ਦਾ ਪੁਰਾਣਾ ਹਨੇਰਾ ਆਖਰ ਉਹਨੂੰ ਨਿਕਲ ਗਿਆ, ਐਸਾ ਐਸਾ ਸਮਾਂ ਤੇ ਲੱਗਣਾ ਹੀ ਹੈ। ਕਹਿੰਦੇ ਜਿਹੜੀ ਬੇਨਤੀ ਕਰਨੀ ਕਹਿੰਦਾ ਹਨੇਰੇ ਦੀ ਕੋਈ ਹੋਂਦ ਨਹੀਂ। ਹੁਣ ਕਮਰੇ ਵਿੱਚ ਹਨੇਰਾ ਕਈ ਸਦੀਆਂ ਦਾ ਹੈ ਤੇ ਜੇਕਰ ਕੋਈ ਦੀਵਾ ਬਾਲ ਕੇ ਕਹੇ ਵੀ ਅੱਗ ਦੀਵਾ ਬਾਲਦੇ ਹਾਂ ਤੇ ਤਕਰੀਬਨ 15-20 ਸਾਲ ਤੋਂ ਬਾਅਦ ਹਨੇਰਾ ਜਾਏਗਾ, ਨਹੀਂ ਬਸ ਦੀਵਾ ਬਾਲਣ ਦੀ ਦੇਰ ਹਨੇਰਾ ਆਪਣੇ ਆਪ ਹੀ ਚਲਾ ਜਾਣਾ। ਹਨੇਰੀ ਦੀ ਹਸਤੀ ਕੀ, ਹਨੇਰੇ ਦੀ ਪਾਇਆ ਕੀ, ਜਿਵੇਂ ਦੀਵਾ ਬਲਦਿਆਂ ਸਾਰ ਉਹ ਕਮਰਾ ਜਿਹੜਾ ਸਦੀਆਂ ਦਾ ਹਨੇਰੇ ਵਿੱਚ ਡੁੱਬਿਆ ਹੈ ਚਾਨਣ ਨਾਲ ਜਗਮਗਾ ਜਾਂਦਾ। ਇਸ ਗੱਲ ਚੇਤੇ ਰੱਖੀ ਇਹ ਮਨੁੱਖ, ਤੇਰਾ ਅੰਦਰ ਕਈ ਜਨਮਾਂ ਦਾ ਹਨੇਰੇ ਵਿੱਚ ਵਕਾਰਾਂ ਵਿੱਚ ਡੁੱਬਾ ਹੈ, ਇਹਨਾਂ ਦੀ ਕੋਈ ਹੋਂਦ ਨਹੀਂ, ਪਰ ਸ਼ਰਤ ਜੇ ਕਿਤੇ ਅੰਦਰ ਨਾਮ ਦਾ ਦੀਵਾ ਬਲ ਜਾਏ। ਜੇ ਦੀਵਾ ਬਲੇ ਹਨੇਰੇ ਨੇ ਚਲੇ ਜਾਣ। ਸਾਹਿਬ ਨੇ ਬਾਣੀ ਵਿੱਚ ਵੀ ਕਿਹਾ ਦੀਵਾ ਦੀਵਾ ਬਲੇ ਅੰਧੇਰਾ ਜਾਏ। ਹੁਣ ਉਹ ਦੀਵਾ ਬਲੇ ਕਿਵੇਂ, ਸਰਕਾਰ ਜੀ ਕਿੰਨੇ ਨੂੰ ਇਹ ਨਾ ਸਮਝੀ, ਕਿਉਂਕਿ ਕਈ ਵਾਰੀ ਅਸੀਂ ਸਮਝ ਜਾਂਦੇ ਹਾਂ ਜਦੋਂ ਇਹੋ ਜਿਹਾ ਸ਼ਬਦ ਆਉਣ ਤੇ ਪੜ੍ਹਿਆ ਲਿਖਿਆ ਦੇ ਮਨ ਵਿੱਚ ਆਉਂਦਾ ਵੀ ਇਹ ਅਨਪੜ੍ਹ ਟੋਲਾ, ਆਪ ਪੜ੍ਹੇ ਨਹੀਂ ਤੇ ਪੜ੍ਹਿਆ ਉੱਤੇ ਕਿਤਾਬਸ਼ ਕਰਦੇ। ਮੈਂ ਕਹਿੰਦਾ ਪੜ੍ਹਾਈ ਮਾੜੀ ਗੱਲ ਨਹੀਂ, ਹਜ਼ੂਰ ਨੇ ਸ਼ਬਦ ਕਿਹਾ, ਕਹਿਣ ਲੱਗੇ ਬਿਨ ਤੇਲ ਦੀਵਾ ਕਿਉਂ ਜਲੇ। ਦੇਖੋ ਇਹ ਸ੍ਰੀ ਰਾਗ ਦਾ ਸ਼ਬਦ ਹੈ ਤੇ ਇਸ ਸ਼ਬਦ ਵਿੱਚ ਦੋ ਰਹਾਓ ਦੀਆਂ ਤੁਕਾਂ। ਸ਼ਬਦ ਆਰੰਭ ਹੁੰਦਾ ਆ ਛਲ ਫੈਲਾਈ ਲੈ ਛਲੈ ਮੈਂ ਘਾਓ ਕਤਾਰਾ ਕਰ ਸਕੈ। ਹੁਣ ਇਹਦੇ ਵਿੱਚ ਪਹਿਲੀ ਰਾਓ ਦੀ ਤੁਕ ਹੈ, ਕਹਿਣ ਲੱਗੇ ਬਿਨ ਤੇਲ ਦੀਵਾ ਕਿਉਂ ਜਲੇ। ਹੁਣ ਦੀਵਾ ਸਾਡੇ ਕੋਲ ਮੌਜੂਦ ਹੋਵੇ, ਦੀਵੇ ਵਿੱਚ ਬੱਤੀ ਵੀ ਹੋਵੇ, ਹੁਣ ਕੱਲੇ ਦੀਵੇ ਵਿੱਚ ਪਈ ਕੋਈ ਬੱਤੀ ਨੇ ਕੀ ਕਰਨਾ, ਕਿੰਨੀ ਦੇਰ ਤੱਕ ਉਹਦੇ ਵਿੱਚ ਤੇਲ ਨਹੀਂ ਪਾਇਆ ਜਾਂਦਾ। ਤੇਲ ਪਾਉਣ ਤੋਂ ਬਿਨਾਂ ਕਦੀ ਦੀਵੇ ਨਹੀਂ ਬਲਦੇ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਸਰੀਰ ਇੱਕ ਦੀਵਾ ਜ਼ਰੂਰੀ, ਪਰ ਇਹ ਗੱਲ ਕਦੀ ਨਾ ਭੁੱਲੀ, ਪਰਮਾਤਮਾ ਦੇ ਨਾਮ ਦੇ ਤੇਲ ਤੋਂ ਬਿਨਾਂ ਇਸ ਦੀਵੇ ਨੇ ਬਲਣਾ। ਦੀਵਾ ਤੇ ਕਹਿਣ ਪਰ ਤੇਲ ਤੋਂ ਬਿਨਾਂ ਕਿਵੇਂ ਬਲੇਗਾ, ਬਿਨ ਤੇਲ ਦੀਵਾ ਕਿਉਂ ਜਲੈ। ਹੁਣ ਅੱਗੇ ਦਾਤਾਰ ਜੀ ਨੇ ਉਸ ਦੀਵੇ ਨੂੰ ਬਾਲਣ ਦਾ ਇੱਕ ਜੁਗਤ, ਇੱਕ ਤਰੀਕਾ, ਇੱਕ ਢੰਗ ਦੱਸਿਆ। ਕਹਿਣ ਲੱਗੇ ਪੋਥੀ ਪੁਰਾਣ ਕਮਾਈਏ। ਗੁਰਮੁਖੋਂ ਦੇਖੋ ਇੱਥੇ ਸਾਹਿਬ ਨੇ ਕਿਹਾ ਕਿ ਸਿਮਤ ਵੇਦ ਪੁਰਾਣ ਪੁਕਾਰਨ ਪੋਥੀਆਂ। ਹੁਣ ਉੱਥੇ ਪੁਕਾਰਨੀ ਉੱਥੇ ਕਮਾਈਏ। ਇੱਥੇ ਮੈਂ ਬੇਨਤੀ ਕਰਦਿਆਂ ਕਈ ਗੁਰਮੁਖ ਇਹ ਵੀ ਅਰਥ ਕਰਦੇ ਨੇ ਕਿ ਸਿਮਰਤੀਆਂ ਵੇਦ ਪੁਰਾਣ ਉੱਚੀ ਉੱਚੀ ਪੁਕਾਰ ਕੇ ਕਹਿੰਦੇ ਪਏ, ਪਰ ਦੇਖੋ ਇਹ ਤੇ ਟੁਕੜਾ ਸ਼ਬਦ ਇਹਦੇ ਪੜ੍ਹਦੇ ਨੇ ਤੇ ਉੱਚੀ ਉੱਚੀ ਪੁਕਾਰਦੇ ਨੇ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਤੇ ਮੇਰੇ ਸਾਹਿਬ ਕਿਰਪਾਲੂ ਜੀ ਕਿਹੜੇ ਕੇਵਲ ਪੁਕਾਰਨ ਨਹੀਂ ਤੇ ਅੰਦਰ ਦਾ ਦੀਵਾ ਬਾਲਣਾ ਤੇ ਪੋਥੀ ਪੁਰਾਣ ਕਮਾਈਏ। ਕੱਲਾ ਪੜ੍ਹੀਏ ਵੀ ਨਹੀਂ, ਕੱਲਾ ਪੁਕਾਰੀਏ ਵੀ ਨਹੀਂ, ਕੱਲਾ ਲਿਖੀਏ ਵੀ ਨਹੀਂ, ਉਹਨੂੰ ਕਮਾਈਏ। ਜੋ ਕੁਝ ਕਿਹਾ ਜੇ ਕਿਤੇ ਉਹਨੂੰ ਜ਼ਿੰਦਗੀ ਵਿੱਚ ਕਮਾ ਲਈਏ। ਕਹਿਣ ਲੱਗੇ ਪੋਥੀ ਪੁਰਾਣ ਕਮਾਈਏ, ਸੱਜਣਾ ਇਹ ਬਣੇਗਾ ਤੇਲ। ਹੁਣ ਅਗਾਂਹ ਕੀ ਬਣਨਾ, ਕਹਿਣ ਲੱਗੇ ਭਉ ਬੱਤੀ ਇੱਕ ਤਨ ਪਾਈਏ। ਇਸ ਸਰੀਰ ਦੀਵੇ ਵਿੱਚ ਨਾ ਪਰਮਾਤਮਾ ਦੇ ਅਗਦ ਦੀ ਬੱਤੀ ਵਰਤ ਕੇ ਬਣਾ, ਉਸ ਨੂੰ ਰੂਹ ਨੂੰ ਵਰਤ ਕੇ ਅਗਦ ਦੀ ਭੈ ਦੀ ਬੱਤੀ ਬਣਾ, ਕਮਾਈ ਦਾ ਤੇਲ ਪਾ। ਤੇ ਫਿਰ ਕਹਿਣ ਲੱਗੇ ਜੇ ਤੇਲ ਵੀ ਹੋਵੇ, ਦੀਵਾ ਵੀ ਹੋਵੇ, ਬੱਤੀ ਵੀ ਵਰਤ ਕੇ ਪਾਈ ਹੋਵੇ ਤੇ ਚਾਨਣ ਫਿਰ ਵੀ ਨਹੀਂ ਆਉਂਦਾ ਜਿੰਨੀ ਦੇਰ ਤੱਕ ਉਹਨੂੰ ਕਿਤੇ ਅੱਗ ਨਾ ਲਾਈ ਜਾ। ਜੇ ਉਹਨੂੰ ਆਪਾਂ ਚਿੰਗਾਰੀ ਨਹੀਂ ਲਾਉਂਦੇ ਜਾਂ ਦੀਆ ਸਲਾਈ ਮਾਚਿਸ ਕਹਿ ਲਓ, ਅਸੀਂ ਡੱਬੀ ਬਾਲ ਕੇ ਨਹੀਂ ਲਾਉਂਦੇ ਬਾਹਰੋਂ, ਜਿੰਨੀ ਦੇਰ ਤੱਕ ਅੱਗ ਨਹੀਂ ਲੱਗਦੀ ਉਨੀ ਦੇਰ ਤੱਕ ਦੀਵਾ ਨਹੀਂ ਬਲਦਾ। ਉਹ ਸੱਜਣਾ ਕਮਾਈ ਦਾ ਤੇਲ ਲਈ, ਅਦਬ ਦੀ ਬੱਤੀ ਲਈ, ਸੱਚ ਬੁੱਝਣ, ਬੁੱਝਣ ਦਾ ਅਰਥ ਹੁੰਦਾ ਜਾਣ ਪਛਾਣ ਕਰਨੀ। ਵੈਸੇ ਤੇ ਬੁੱਝਣ ਦਰਦ ਜਾਣ ਪਛਾਣ ਇਹ ਨਹੀਂ ਕਿ ਕੇਵਲ ਦੂਰੋਂ ਜਾਣ ਪਛਾਣ ਕੀਤੀ, ਬੁੱਝਣ ਦਰਦ ਅੰਦਰੋਂ ਡੂੰਘੀ ਸਾਂਝ ਪਾ ਲੈਣੀ। ਕਹਿਣ ਲੱਗੇ ਸੱਚ ਦਾ ਲਈ ਤੂੰ ਅਗਨ ਤੇ ਸੱਚ ਨਾਲ ਸਿਮਰਨ ਨਾਲ ਇਸ ਦੀਵੇ ਨੂੰ ਬਾਲੀ ਤੇ ਸੱਚ ਜਾਣੀ ਉਹੀ ਪੋਥੀਆਂ ਉਹੀ ਕਿਤਾਬਾਂ ਪੜ੍ਹ ਕੇ ਜਦੋਂ ਤੂੰ ਕਮਾਈ ਕਰਕੇ ਅੰਦਰੋਂ ਨਾਮ ਜਪੇਗਾ ਨਾ ਤੇ ਇਹਨੇ ਫਿਰ ਪੁਕਾਰ ਨਹੀਂ ਹੋਣਾ, ਇਹਨੇ ਤੇਰੀ ਜ਼ਿੰਦਗੀ ਨੂੰ ਚਾਨਣ ਦੇ ਦੇਣਾ ਹੈ। ਇਹਦੇ ਅੰਦਰ ਦੇ ਹਨੇਰੇ ਨੂੰ ਦੂਰ ਕਰਨਾ। ਪੋਥੀ ਪੁਰਾਣ ਕਮਾਈਏ, ਭਉ ਬੱਤੀ ਇੱਤਨ ਪਾਈਏ, ਸੱਚ ਬੁੱਝਣ ਆਣ ਜਲਾਈਏ, ਇਹ ਤੇਲ ਜੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋਂ ਮਿਲੇ। ਫਿਰ ਜਦੋਂ ਚਾਨਣ ਹੋਵੇਗਾ ਇੱਕ ਤਨ ਲਾਗੈ ਬਾਣੀਆਂ, ਬਾਣੀਆਂ ਦਰਤ ਉਪਦੇਸ਼ ਸੁਖ ਹੋ ਗਏ ਸੇਵਕ ਮਾਣੀਆਂ, ਤਬ ਦੁਨੀਆਂ ਆਵਣ ਜਾਣੀਆਂ। ਤੇ ਗੱਲ ਚੇਤੇ ਰੱਖੀ ਵਿੱਚ ਦੁਨੀਆਂ ਸੇਵਕ ਮਾਈਏ ਤਾਂ ਦਰਦ ਹੈ ਬਹਿਸਣ ਪਾਈਏ। ਫਿਰ ਚੇਤੇ ਰੱਖ ਜਿਹੜਾ ਕਮਾਈ ਕਰਕੇ ਜਾਂਦਾ ਉਹਨੂੰ ਅੱਖਾਂ ਨੀਵੀਆਂ ਕਰਕੇ ਨਹੀਂ, ਉਹਨੂੰ ਲੱਗਿਆ ਕਰਕੇ ਨਹੀਂ, ਉਹਨੂੰ ਆਪਣੇ ਆਪ ਨੂੰ ਸ਼ਰਮਿੰਦਾ ਨਹੀਂ ਹੋਣਾ ਪੈਂਦਾ, ਕਿਉਂਕਿ ਉੱਥੇ ਦੋ ਹੀ ਗੱਲਾਂ ਹੁੰਦੀਆਂ, ਜਾਂ ਤਾਂ ਫਿਰ ਜ਼ੁਰਤ ਨਾਲ ਕੋਈ ਜਾਂਦਾ ਬਾਹਾਂ ਉੱਚੀਆਂ ਕਰਕੇ ਲਲਕਾਰੇ ਮਾਰਦਾ ਤੇ ਚੇਤੇ ਰੱਖੋ, ਜਾਂ ਫਿਰ ਮਤ ਸ਼ਰਮਿੰਦਾ ਜੀਵਈ ਸਾਈ ਦਾ ਦਰਬਾਰ, ਜਾਂ ਤਾਂ ਸ਼ਰਮਸਾਰ, ਕਿਉਂ ਉੱਥੇ ਸਾਹਿਬ ਨੇ ਕਿਹਾ ਕਹੋ ਨਾਨਕ ਬਾਹ ਲੁਟਾਈਏ, ਆਪਣੀ ਬਾਹ ਨੂੰ ਉੱਚਿਆਂ ਕਰਕੇ ਜਦੋਂ ਕਿਤੇ ਕੋਈ ਪਹਿਲਵਾਨ ਜਾਂ ਕਿਤੇ ਕਬੱਡੀ ਪਾਉਣ ਵਾਲਾ ਹੱਥ ਲਾ ਕੇ ਜਿੱਤ ਕੇ ਨਿਕਲਦਾ ਨਾ, ਕੋਈ ਕੰਮ ਕਰਦਾ ਆਪਣੀ ਬਾਂਹ ਉੱਚੀ ਕਰਕੇ ਭੱਜ ਕੇ ਜਾਂਦਾ, ਇਹਦਾ ਮਤਲਬ ਆ ਮੈਂ ਜਾਣਾ ਪਿਆ ਕਿਸੇ ਦੀ ਤਾਕਤ ਹੈ ਤੇ ਮੈਨੂੰ ਫੜ ਲਓ। ਮੇਰੇ ਸਾਹਿਬ ਕਹਿੰਦੇ ਨੇ ਦੇਖ ਸੰਸਾਰ ਹੀ ਤੇ ਖਾੜਾ ਹੀ, ਜੇ ਕਿਤੇ ਗੁਰੂ ਦਾ ਥਾਪਣਾ ਮਿਲ ਗਿਆ ਤੇ ਸੱਜਣਾ ਫਿਰ ਕਹੋ ਨਾਨਕ ਬਾਂਹ ਲੁਟਾਈਏ। ਸਾਹਿਬ ਕਹਿੰਦੇ ਨੇ ਵਿਦਿਆ ਪੜੀ ਉਹ ਪ੍ਰਵਾਨ ਹੈ ਜਿਹਦੇ ਨਾਲ ਆਪਣੀ ਜ਼ਿੰਦਗੀ ਨੂੰ ਕਮਾਇਆ ਜਾਏ। ਇੱਕ ਸਿਆਣੇ ਗੁਰਮੁਖ ਦੱਸਦੇ ਸਨ ਕਿ ਕਈ ਵਾਰੀ ਮੂਰਖ ਬੰਦੇ ਵਿਦਿਆ ਨਾਲ ਵੀ ਆਪਣਾ ਨੁਕਸਾਨ ਕਰ ਲੈਂਦੇ। ਹੁਣ ਆਪਾਂ ਕਹਾਂਗੇ ਵਿਦਿਆ ਤੇ ਸ਼ਬਦ ਹੀ ਬੜਾ ਪਵਿੱਤਰ, ਇਹ ਕਿਵੇਂ ਕਹਿ ਦਿੱਤਾ? ਇੱਕ ਗੁਰਮੁਖ ਪਿਆਰੇ ਲਿਖਦੇ ਨੇ, ਇੱਕ ਵਾਰੀ ਕੁਝ ਨੌਜਵਾਨ ਵਿਦਿਆ ਸਿੱਖਣ ਗਏ, ਉਹਨਾਂ ਨੇ ਵਿਦਿਆ ਕੀ ਸਿੱਖੀ ਜੀ? ਹੁਣ ਵਿਦਿਆ ਦਾ ਕੋਈ ਖਾਸ ਹੋਣਾ, ਗਿਆਨ ਦੀ ਕੋਈ ਸੀਮਾ ਨਹੀਂ। ਤੇ ਮੈਂ ਕਈ ਵਾਰੀ ਸੋਚਣਾ, ਜਦੋਂ ਬੰਦਾ ਕੁਝ ਨਹੀਂ ਜਾਣਦਾ ਨਾ, ਉਦੋਂ ਕਹਿੰਦਾ ਮੇਰੇ ਪੱਲੇ ਬਹੁਤ ਕੁਛ ਹੈ, ਤੇ ਜਿਉਂ ਜਿਉਂ ਜਾਣਨ ਲੱਗਦਾ ਉਦੋਂ ਕਹਿੰਦਾ ਕੀ ਕਰਾਂ ਮੈਂ ਦੁਨੀਆ ਵਿੱਚ ਕੁਛ ਸਿੱਖੇ, ਇਹ ਕਰੀਏ ਕੀ ਖੇਡੀਏ ਕੁਝ। ਤੇ ਵੈਸੇ ਜਿਸ ਜਾਣਕਾਰੀ ਸਾਡੇ ਅੰਦਰ ਦੀ ਖਾਉਂਦੇ ਨੂੰ ਪੱਠੇ ਪਾਉਂਦੀਏ, ਜਿਹੜੀ ਜਾਣਕਾਰੀ ਅੰਦਰ ਨੂੰ ਸਾਜੀ ਉਹਦਾ ਕਰਨਾ ਸੀ। ਭਾਈ ਵੀਰ ਸਿੰਘ ਹੋਣਾ ਨੇ ਇੱਕ ਸ਼ਬਦ ਕਿਹਾ, ਗਿਆਨ ਤੇ ਅਗਿਆਨ ਉਹਨਾਂ ਦੀ ਕਵਿਤਾ ਹੈ, ਉਹ ਕਹਿੰਦੇ ਕੁਛ ਜਾਣਿਆ ਆਖਿਆ ਜਾਣ ਲਿੱਤਾ, ਕੁਝ ਕੁ ਥੋੜੀ ਜੀ ਸਮਝ ਪਈ, ਕਿਸੇ ਵੀ ਖਿੱਤੇ ਦੀ ਕਿਸੇ ਵੀ ਗੁਣ ਦੀ ਥੋੜੀ ਜੀ ਸਮਝ ਪਈ, ਤੇ ਉਦਨ ਹੀ ਮੁਨਿਆਦੀ ਸ਼ੁਰੂ ਕਰ ਦਿੱਤੀ, ਮੈਨੂੰ ਬੜੀ ਪਤਾ ਲੱਗ ਗਿਆ। ਕੁਝ ਜਾਣਿਆ ਆਖਿਆ ਜਾਣ ਲਿੱਤਾ, ਕੁਝ ਲਾਉਣ ਦੀ ਆਪ ਬਣਾ ਲਿੱਤਾ, ਜਿਹਨੂੰ ਕਹਿੰਦੇ ਫਲਾਣੇ ਬੰਦੇ ਦੀ ਬੜੀ ਮਾਰਕੀਟ ਬਣ ਗਈ, ਉਹਦਾ ਨਾਮ ਬੜਾ ਚੱਲਦਾ। ਕਹਿੰਦੇ ਨੇ ਕੁਛ ਜਾਣਿਆ ਆਖਿਆ ਜਾਣ ਲਿੱਤਾ, ਕੁਝ ਨੌ ਵੀ ਆਪ ਬਣਾ ਲਿੱਤਾ, ਧਿਆਨ ਉਸ ਦੇ ਵਿੱਚ ਨਾ ਰਸੀ ਰਿਹਾ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਿਹਦੀ ਗੱਲ ਕਰ ਰਿਹਾ ਉਹਦੇ ਤੇ ਧਿਆਨ ਨੀ ਕੋਈ ਨੀ, ਗੱਲ ਨਾਮ ਵੀ ਕਰਦੇ ਨਾਮ ਵੀ ਧਿਆਨ ਨਹੀਂ, ਗੱਲ ਸੇਵਾ ਵੀ ਕਰਦੇ ਸੇਵਾ ਵੱਲ ਧਿਆਨ ਨਹੀਂ, ਗੱਲ ਸਿਮਰਨ ਵੀ ਕਰਦੇ ਸਿਮਰਨ ਕਦੀ ਕੀਤਾ ਨੀ, ਗੱਲ ਬਾਣੀ ਵੀ ਕਰਦੇ ਆ ਤੇ ਬਾਣੀ ਕਦੀ ਪੜ੍ਹੀ ਨਹੀਂ। ਕਹਿਣ ਲੱਗੇ ਜਾਣਕਾਰੀ ਜ਼ਰੂਰ ਹੈ। ਸਾਹਿਬ ਕਹਿੰਦੇ ਭਾਈ ਸਾਹਿਬ ਨੇ ਸ਼ਬਦ ਵਰਤੇ, ਕੁਛ ਜਾਣਿਆ ਆਖਿਆ ਜਾਣ ਦਿੱਤਾ, ਕੁਝ ਨੌ ਵੀ ਆਪ ਬਣਾ ਦਿੱਤਾ, ਧਿਆਨ ਉਸ ਦੇ ਵਿੱਚ ਨਾ ਰਤੀ ਰਿਹਾ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਹੁਣ ਅਗਲੀ ਗੱਲ ਮੈਂ ਕਹੀ, ਕਹਿਣ ਲੱਗੇ ਜਦੋਂ ਬਹਿਸ ਹੋਵੇ ਇੱਕੋ ਕਥਾ ਕਰਨੀ, ਉਦੋਂ ਗਿਆਨ ਦਾ ਢੋਲ ਵਜਾ ਦਿੱਤਾ, ਲੋਕੋ ਇਸ ਗਿਆਨ ਨਾਲੋਂ ਅਗਿਆਨ ਚੰਗਾ ਲਗਾਤਾਰ ਜੇ ਧਿਆਨ ਲਗਾ ਦਿੱਤਾ। ਕਹਿੰਦੇ ਇਸ ਗਿਆਨ ਨਾਲੋਂ ਤਾਂ ਉਹ ਗਿਆਨ ਚੰਗਾ ਹੋਏ ਤੇ ਪਰਮਾਤਮਾ ਦੀ ਯਾਦ ਵੀ ਸਦਾ ਜੁੜ ਜਾਈਏ। ਦੇਖੋ ਬਾਬੇ ਕਬੀਰ ਦੇ ਗਿਆਨ ਇੱਕ ਵਿਦਵਾਨ ਦੇ ਗਿਆਨ ਨੂੰ ਜ਼ਮੀਨ ਅਸਮਾਨ ਦਾ ਫਰਕ, ਕਬੀਰ ਸਾਹਿਬ ਨੂੰ ਬੇਸਿਕ ਹੱਕ ਹੀ ਨਹੀਂ ਵਰਨ ਵੰਡ ਦੇ ਮੁਤਾਬਕ ਉਹ ਵਿਦਿਆ ਪੜ੍ਹ ਸਕਣ, ਤੇ ਰਹਿੰਦੇ ਵੀ ਉਸ ਧਰਤੀ ਤੇ ਵੀ ਜਿੱਥੇ ਬੋਲ ਬਾਲਾ ਦਾ ਜਾਤ ਪਾਤ ਦਾ ਵਰਨ ਵੰਡਦਾ। ਉਹਨਾਂ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਕਿ ਦੇਖ ਕਿ ਤੂੰ ਬ੍ਰਾਹਮਣ ਮੈਂ ਕਾਸ਼ੀਕ ਦੁਲਹਾ ਬੁੱਝੋ ਮੋਰ ਗਿਆਨ ਨਾਲ, ਤੈਨੂੰ ਆ ਮੇਰੇ ਗਿਆਨ ਦੀ ਗੱਲ ਸਮਝ, ਤੈਨੂੰ ਸ਼ਾਇਦ ਸਮਝ ਨਹੀਂ ਪਈ ਕਿ ਮੈਂ ਤੈਨੂੰ ਦੱਸਣਾ ਕਿ ਮੇਰਾ ਗਿਆਨ ਕਿੱਥੇ ਹੈ। ਕਹਿਣ ਲੱਗੇ ਬੁੱਝੋ ਮੋਰ ਗਿਆਨ ਤੁਮ ਤੋਂ ਜਾਚੇ ਭੂਪਤ ਰਾਜੇ ਖਰਚੋ ਮੋਰ ਧਿਆਨਾ, ਤੂੰ ਇੰਨਾ ਪੜ੍ਹ ਕੇ ਵੀ ਮੁਠਾਜੀਆ ਕਰਨਾ ਪਏ, ਮੈਂ ਬਿਨ ਪੜ੍ਹਿਆ ਤੋਂ ਵੀ ਮੁਠਾਜ ਹੋ ਗਿਆ। ਇਸ ਗਿਆਨ ਨਾਲੋਂ ਅਗਿਆਨ ਚੰਗਾ, ਉਹਨਾਂ ਨੇ ਸ਼ਬਦ ਵਰਤੇ ਸਨ, ਹਮਕਰ ਸੂਤ ਤਨੈ ਨਿਤ ਤਾਨਾ ਕੰਧ ਜਨੇਊ ਤੁਮਾਰੇ, ਤੇਰੇ ਗਲੇ ਦੇ ਵਿੱਚ ਤੇਰਾ ਧਾਗਾ ਹੈ, ਕਿਉਂਕਿ ਬ੍ਰਾਹਮਣ ਵਿਦਵਾਨ ਉਹ ਪਾਉਂਦੀ ਤੇਰਾ ਧਾਗਾ ਹੈ, ਵਰਨ ਵੰਡ ਦੇ ਮੁਤਾਬਕ ਉਹਦਾ ਧਾਗਾ ਹੀ ਤੇਰਾ ਹੈ। ਕਹਿੰਦੇ ਨੇ ਤੂੰ ਤੇਰਾ ਧਾਗਾ ਪਾਇਆ, ਇੱਕ ਗੱਲ ਕਦੀ ਭੁੱਲੀ ਨਾ, ਜੇ ਧਾਗੇ ਪਾ ਕੇ ਰੱਬ ਮਿਲਦਾ ਹੋਵੇ, ਸਾਡੇ ਘਰ ਸੂਤਰ ਦੀਆਂ ਪੰਡਾਂ ਪਈਆਂ, ਸਾਡੇ ਘਰ ਦੀ ਕੱਪੜੇ ਬੁਣਦੇ ਆ, ਪਤਾ ਨੀ ਕਿੰਨੀਆਂ ਕੁ ਧਾਗੇ ਪਾਏ ਪਏ ਨੇ। ਤੇ ਸ਼ਬਦ ਵਰਤੇ ਕਿ ਹਮਕਰ ਸੂਤ ਤਨਾ ਨੀ ਤਾਨਾ ਕੰਤ ਜਨੇਊ ਤੁਮਾਰੇ, ਤੁਮ ਤੋਂ ਵੇਦ ਪੜੋ ਗੈਤਰੀ ਗੋਬਿੰਦ ਹਿਰਦਾ ਹਮਾਰੇ, ਮੇਰੀ ਖਿਰਦੇ ਵਿੱਚ ਰੱਬ ਦਾ ਨਾਮ ਵਸੇ। ਮੈਂ ਜਿਹੜੀ ਬੇਨਤੀ ਕਰਨ ਲੱਗਾ ਕਿ ਕਈ ਵਾਰੀ ਵਿਦਿਆ بھی بندے کی تباہی کر جاتی ہے جو برتوں کی چاچ نہ ہو. نوجوان گئے کہ چار ہے وہ کسی مہاتما کو گئے تو گل صرف سمجھنے لی گاتا ہوں دیئے نہ مطلب یہ نہیں کہ کدو ہوئی کنہیں ہوئی. میں کئی بھی عرض کرنا کمل پھول نو کنے بول دیا دیکھا گرو گرنتھ صاحب جی کہ کمل کا پھول بھی بول کے کہیں دے لہری نال پشاڑیا تھی وکسا اس نے تخری بھی بول دی تھی چاتر کی بھی بول دے. جدو کبھی جا ودوان گل کرتا ہے اصل وچ وہ رب کی بنائی ہوئی ہر کھیڈ وچ پئی ہوئی رمج نو لوکاں تک پہنچان دا یتن کرتا ہے. وہ چار نوجوان گئے جی ایک ایک ودیا انہیں گرہن کرنی شروع کر دی. ایک نے ودیا سیکھنی شروع کی بھی کوئی بھی ہڈی مینوں ملے تو میں اس ہڈی نو دیکھ کے پہچان کے دس سکنا بھی ہڈی کی بھی ہوں تو ویسے دیکھو سائنس نے کروڑا سال پہلے کتنے دینا شروع ہے تھوڑی جی ہڈیاں کا ڈھانچا ملے انہیں پورے کا پورا بنا کے بھر دیا یہو جہا ہوئے گا یہو جہاں کا سبھا سی اس طرح کرتا تیری موت اس طرح ہوئی. یہ گلا کوئی انکار نہیں ہو سکتی ہڈی تو پہچانیا جاتا. انہیں کیا بھی میرے کو گن ہو گئے میں یہ پہچان کے دس دیا بھی ہڈی کی بھی. دوجے نے کیا بھی میں یہ ودیا لوا تو ہڈی پہچان سکے تو میں انہوں ہڈیاں کا ڈھانچا بنا کے دس دیا بھی ایک ہی ہو جائے ڈھانچا. تیجے نے کیا بھی میں وہ جانکاری لینی ہے کہ ہڈیاں کا ڈھانچا ہوئے میں وہ کھل پا سکا وہ چمڑی پا کے دس دیا بھی وہ ہو جی شکل کی ہو جا آکار کی رنگ کی ہو جائے. ہوں چوتھے نے کیا کہنے لگے ایک ہڈی پہچانے گا دوجا ڈھانچا بنائے گا تیجا یہ چمڑی پائے گا کھل پائے گا تو میں یہ جد پا کے دس دیا. چارے جنے ودیا لین چلے گئے کئی سال تو بعد ودیا لے کے مر کسی مورخ بندہ کئی بار ودیا تباہی کر لے گا. رب میر کرے پوتیاں قرآن اور جن گرنتھ پڑھنے کوئی ماڑی گل نہیں انہوں نے کہ کیتا جدو کئی سالوں تو بعد ودیا لے کے گھر مڑے ہر ایک کے من میں آیا بھی رب کی بڑی دیا ہوں گھر چلے ہیں. رستے آدیا جنگل بھی ہڈیاں پہ کہنے لگے تجربے کرو آخر پڑھ کے چلے ہیں ٹریفک تو بنا بہار تو بنا کہ پنڈ پوچھ لیا بھی تھی پڑھ کے کی آئے ان سال آئے ہو پہچان کے دسو ہڈی کا بھی ہوں جنہوں پہلا سی گونجی کے کل سی پہچان کا انہیں کہنے ہڈی دیکھی پہچان کے کہنا شیر کی ہڈی بگر شیر کی ہڈی. میں عرض کر رہا مورخ بندہ ودیا پڑی کچھ نہیں لینا تباہی کر لینا. وہ کہنے لگے جی پہچان کے کرو ڈھانچا کھڑا. ہوں پہلے نے پہچان کے دسیا بھی یہ ہڈی شیر کی ہے بگر شیر کی ہڈی. دوجا کہنا لو کرو کٹیاں میں ڈھانچا انہیں بنا دینا. دوجے نے ڈھانچا بنا تا تیجے نے چمڑی پائی چوتھے نے جند پائی شیر بنے اور چارا کھا گیا وہ چارا ختم کر دیا. ہوں ودیا تو سوچ کے آئے پر اس ودیا کی کریں گے جی انہوں نے موت کے منہ چپا دے. میرے گرو گرنتھ صاحب جی کہنے پڑھ پڑھ گڈی لگیاں پڑھ پڑھ پڑیاں سات پڑھ پڑھ دیری پائیاں پڑھ پڑھ گڈیاں خات پڑیاں جیتے برت برت پڑیاں جیتے مات پڑیاں جیتی آرجا پڑیاں جیتے سات پر پیاریا نانک لکھ ہے ایک گل ہور قوم چکنا چاخ. صاحب کرپالو جی نے اج ارب تر کرپا کی سمرت ایک سمرت ممے نو بھی شہاری لگی سمرت نہیں کئی تھاوا سے پاٹ ہوتا ہے کہ سمگری گرو گرنتھ صاحب سکھمنی صاحب ایک تھان سے سمگری بھی ہوتا ہے ممے نو شہاری لگی سمرت. ہوں جی پاٹ کرتے ہیں میں یہ نہیں دعوی کر لگا بھی میں بہت شدھ پاٹ کرنا گرو گرنتھ صاحب کی ضروری کہنا میرے کرنا ہی کوئی نہیں ہوتا پر جن کو دادے نے سوج بخشی ابھی پڑھ دینا امرت نام ندان ہے پر اس ممے نو شہاری لگی امرت یہ ارتھ یہ بنے گا کہ امرت درد ہوں بھی جہاں موت تو رہت ہوگی ہوں تو شہاری بولنی پی گی امرت سمرت یہ تو شبد ہے سمرت کہ ستائی سمرتیاں وید چار وید پران اٹھارہ پران پکار پوتیاں پوتیاں گرنتھ دھرم دیا کہ لگے ستائی سمرتیاں چار وید اٹھارہ پران تے انیکاں پوتیاں پڑھ کے ودوان اچھی اچھی پکار دا پیا ہے ਸਿਮਰਤ ਵੇਦ ਪੁਰਾਣ ਪੁਕਾਰ ਨਾ ਪੋਥੀਆਂ। ਪਰ ਗੁਰੂ ਅਰਜਨ ਦੇਵ ਕਹਿੰਦੇ ਨੇ ਜਿੰਨਾ ਮਰਜ਼ੀ ਰੌਲਾ ਪਾਈ ਜੇ, ਨਾਮ ਬਿਨਾਂ ਸਭ ਕੂੜ ਗੱਲ ਹੀ ਕੁਛ ਹੈ, ਨਾਮ ਤੋਂ ਬਿਨਾਂ ਸਭ ਕੁਝ ਕੂੜ ਹੈ, ਕਿਸੇ ਪਾਸ ਗੱਲ ਹੀ ਨਹੀਂ ਹੋਵੇਗਾ। ਧਿਆਨ ਦਿਆ ਜੀ, ਗੱਲ ਹੀ ਪਾਠ ਕਰਾਂਗੀ ਕੱਲਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਚ ਕਈ ਸ਼ਬਦ ਐਸੇ ਨੇ, ਭਾਵੇਂ ਕਿ ਕਹਿ ਤੇ ਦਿੰਦੇ ਹਾਂ ਵੀ ਇਹ ਪੜ੍ਹੇ ਲਿਖੇ ਨਵੇਂ ਨਵੇਂ ਨੁਕਤੇ ਕਰ ਲੈਂਦੇ ਨੇ, ਪਰ ਅਰਥਾ ਸਪਸ਼ਟ ਕਰਨੇ ਪੈਣੇ ਨੇ। ਇੱਕ ਸ਼ਬਦ ਅਸੀਂ ਪੜ੍ਹਨੇ ਆ ਕਿ ਮੇਰੇ ਸੁੰਦਰ ਕਹੋ ਮਿਲੈ ਇੱਕ ਗਲੀ, ਤੇ ਜਿੱਦਾਂ ਕੋਈ ਸਪੈਲਿੰਗ ਸਾਰੇ ਹੀ ਕੋਈ ਨੀ, ਗੱਗਾ ਲੱਲਾ ਤੇ ਬਿਹਾਰੀ, ਮੇਰੇ ਸੁੰਦਰ ਕਹੋ ਮਿਲੈ ਇੱਕ ਗਲੀ। ਹੁਣ ਜਦੋਂ ਅਸੀਂ ਪੜ੍ਹਨੇ ਆ ਇੱਕ ਬਚਨ ਹੁੰਦਾ ਕਿ ਇੱਕ ਫਿਰੈ ਹਨੇਰੇ ਕਰੈ ਗੱਲਾਂ, ਹੁਣ ਗੱਲੀ ਕਿਹਨਾਂ ਨੇ ਪਾਇਆ ਸਪੈਲਿੰਗ ਉੱਥੇ ਵੀ ਇਹ ਧਿਆਨ ਦਿਆ। ਉੱਥੇ ਵੀ ਸ਼ਬਦ ਵਰਤੇ ਨੇ ਕਿ ਗੱਲੀ ਗੱਲਾਂ, ਹੁਣ ਇਹ ਸ਼ਬਦ ਜੇ ਤੁਸੀਂ ਪੜ੍ਹਨੇ ਆ ਗਲੀ ਤੇ ਗੱਲੀ, ਸਰਕਾਰ ਨੇ ਉੱਥੇ ਬਚਨ ਵਰਤੇ ਆ ਗਾਲੀ ਖੋਚੀਆਂ, ਇਹਨੂੰ ਗਾਲੀਆਂ ਵੀ ਨੀ ਪੜ੍ਹਨਾ। ਕਹਿਣ ਲੱਗੇ ਨਾਮ ਬਿਨਾਂ ਸਭ ਕੂੜ, ਨਾਮ ਤੋਂ ਬਿਨਾਂ ਸਭ ਕੁਝ ਕੂੜ ਹੈ, ਕਿਉਂਕਿ ਨਾਮ ਤੋਂ ਬਿਨਾਂ ਜਿਤਨੀਆਂ ਵੀ ਗੱਲਾਂ ਜੀ ਕਰਨੇ ਆ ਥੋਥੀਆਂ ਖੋਚੀਆਂ। ਜਦੋਂ ਕੋਈ ਨਾਮ ਵਿੱਚ ਭਿੱਜ ਕੇ ਕਰਦਾ ਨਾ, ਉਹਦਾ ਇੱਕ ਇੱਕ ਸ਼ਬਦ ਸੀਨੇ ਨੂੰ ਚੀਰ ਕੇ ਲੈ ਜਾਂਦਾ। ਨਾਮ ਬਿਨਾਂ ਸਭ ਕੂੜ ਗਾਲੀ ਖੋਚੀਆਂ। ਤੇ ਦੇਖੋ ਬਾਬੇ ਕਬੀਰ ਜੀ ਨੇ ਬਹੁਤ ਸਪਸ਼ਟ ਸ਼ਬਦ ਕਹਿ ਸਕਦੇ, ਕਿੰਨੇ ਨੇ ਕਿਆ ਪੜ੍ਹੀ ਹੈ ਕਿਆ ਦੁਨੀਆ ਹੈ, ਕਿਆ ਵੇਦ ਪੁਰਾਣਾ ਸੁਣੀਏ, ਪਰ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਸੋਈ। ਕਹਿੰਦੇ ਨੇ ਪੜ੍ਹਦਾ ਜ਼ਰੂਰ ਹੈ ਪਰ ਪੜ੍ਹ ਕੇ ਨਾ ਸੋਚੀ ਜਾਂਦਾ। ਸੋਚਦਾ ਪਤਾ ਕੀ, ਕਿ ਅੱਜ ਪੜ੍ਹਿਆ ਕੁਝ ਦਿਨਾਂ ਨੂੰ ਆਪਾਂ ਨਾਮ ਜਪਣਾ ਸ਼ੁਰੂ ਕਰ ਦੇਣਾ। ਕਹਿਣ ਲੱਗੇ ਕਿਆ ਨਹੀਂ, ਹਰ ਕਾ ਨਾਮ ਨਾ ਜਪ ਸਿੰਘਾ ਵਾਲਾ, ਕਿਆ ਸੋਚਿਆ ਬਾਰਨ ਬਾਰਾ ਅੰਧਿਆਰਾ ਦੀਪਕ ਚਾਹੀਏ, ਇੱਕ ਬਸ ਅਗੋਚਰ ਲਈਏ, ਬਸ ਅਗੋਚਰ ਪਾਈ ਕੱਟ ਦੀਪਕ ਰਹੇ ਅਸਮਾਈ, ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜੈ ਨਾ ਭਤੀਜੈ ਤੋ ਕਿਆ ਭਤੀਜੈ। ਨਾਮ ਤੋਂ ਬਿਨਾਂ ਸਭ ਕੁਝ ਕੂੜ ਹੈ, ਨਾਮ ਬਿਨਾਂ ਸਭ ਕੂੜ ਗੱਲ ਹੀ ਖੋਚੀਆਂ। ਨਾਮ ਨਿਧਾਨ, ਨਿਧਾਨ ਦਰ ਤੇ ਖਜ਼ਾਨਾ ਧਰਤੀ ਨਾਲ ਹੈ। ਨਿਦਾਨ ਇਹਦਾ ਅਰਥ ਹੁੰਦਾ ਅਖੀਰ ਅੰਤਲਾ ਸਮਾਂ। ਨਾਮ ਨਿਦਾਨ ਅਪਾਰ, ਅਪਾਰ ਕਰਕੇ ਜਿਹਦਾ ਪਾਰਲਾ ਪਾਸਾ ਕਿਤੇ ਨੀ ਪਾਇਆ। ਭਗਤਾਂ ਮਨ ਵਸੈ, ਕਿ ਨਾਮ ਦਾ ਖਜ਼ਾਨਾ ਜਿਹੜਾ ਹੈ ਨਾ ਉਹ ਭਗਤਾਂ ਦੇ ਸਿਰ ਦੇ ਵਿੱਚ ਵੱਸਦਾ। ਇਸੇ ਨੂੰ ਜਦੋਂ ਅਸੀਂ ਸੁਖਮਨੀ ਸਾਹਿਬ ਪੜ੍ਹਨੇ ਆ ਨਾ, ਦੇਖੋ ਕੁਝ ਬਾਣੀਆਂ ਲੰਬੀਰੀਆਂ ਐਸੀਆਂ ਨੇ ਜਿਵੇਂ ਆਸਾ ਕੀ ਵਾਰ ਵਿੱਚ ਵੀ ਰਹਾਓ ਦੀ ਤੁਕ ਹੈ। ਸੁਖਮਨੀ ਸਾਹਿਬ ਦੀ ਲੰਡੂਰੀ ਜਿਤਨੀ ਬਾਣੀ ਅਸ਼ਟਪਦੀਆਂ, ਚੌਵੀ ਅਸ਼ਟਪਦੀਆਂ ਚੌਵੀ ਸ਼ਲੋਕ ਨੇ, ਹਰ ਪਦੇ ਦੀਆਂ ਦਸ ਦਸ ਤੁਕਾਂ ਨੇ। ਇਹਦੇ ਵਿੱਚ ਜਿਹੜੀ ਇੱਕ ਤੁਕ ਹੈ ਨਾ ਜਿਹੜੀ ਅਸੀਂ ਪੜ੍ਹਨੇ ਆ ਸੁਖਮਨੀ ਸਾਹਿਬ ਦੀ ਰਹਾਓ ਦੀ ਤੁਕ, ਉਹਦੇ ਵਿੱਚ ਇਹਦੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਤੇ ਕਿੱਥੇ ਜੀ ਉਹ ਨਾਮ? ਕਹਿਣ ਲੱਗੇ ਭਗਤ ਜਨਾ ਕਾ ਮਨ ਵਿਸਰਾਮ। ਉਹ ਨਾਮ ਦਾ ਜਿਹੜਾ ਸੁਖ ਹੈ ਨਾ ਉਹ ਭਗਤਾਂ ਦੇ ਮਨ ਵਿੱਚ ਵੱਸਦਾ। ਸਾਹਿਬ ਨੇ ਸ਼ਬਦ ਵਰਤੇ ਨੇ ਨਾਮ ਨਿਧਾਨ ਅਪਾਰ, ਭਗਤਾਂ ਮਨ ਵਸੈ। ਭਗਤ ਜਨਾ ਕਾ ਮਨ ਵਿਸਰਾਮ, ਉਹ ਭਗਤਾਂ ਦੇ ਮਨ ਵਿੱਚ ਨਾਮ ਦਾ ਖਜ਼ਾਨਾ ਵੱਸਦਾ। ਜਨਮ ਮਰਨ ਮੋਹ ਦੁੱਖ ਸਾਧੂ ਸੰਤ ਨਸੈ। ਸਾਹਿਬ ਕਹਿੰਦੇ ਨੇ ਇਹ ਰਹਾਉ ਦੀ ਚੌਕੇ, ਜੰਮਣਾ ਤੇ ਮਰਨਾ ਮੋਹ ਤੇ ਦੁੱਖ ਗੁਰੂ ਦੀ ਸੰਗਤ ਕਰਕੇ, ਸਾਧੂ ਦੀ ਸੰਗਤ ਕਰਕੇ ਜਿਹੜਾ ਅੰਦਰੋਂ ਸਾਰਾ ਦੁੱਖ ਨੱਸ ਜਾਂਦਾ। ਹਜ਼ੂਰ ਨੇ ਅੱਗੇ ਸ਼ਬਦ ਵਰਤਿਆ ਪਰ ਜਿਹਨਾਂ ਕੋਲ ਨਾਮ ਨਹੀਂ। ਹੁਣ ਦੇਖੋ ਵਾਹਿਗੁਰੂ ਨੇ ਦਾਤ ਤਾਂ ਸਾਰਿਆਂ ਨੂੰ ਦਿੱਤੀ ਹੈ ਨਾ, ਜਿਹੜਾ ਭਗਤੀ ਕਰੇਗਾ ਗੁਰਮੁਖੋ ਉਹਦੇ ਤੋਂ ਵੱਧ ਬੰਦਾ ਕੋਈ ਤਨਾਜ ਹੀ ਨਹੀਂ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤੇ ਨੇ, ਪ੍ਰਭ ਕੋ ਸਿਮਰੈ ਤੇ ਬੇਹ ਮੋਤਾਜੇ, ਪ੍ਰਭ ਕੋ ਸਿਮਰੈ ਤੇ ਸਰਬ ਕਿਰਾਏ। ਉਹ ਸਾਰੀ ਧਰਤੀ ਦੇ ਬਾਦਸ਼ਾਹ ਨੇ ਭਗਤ ਦੇ ਮੁਕਾਬਲਾ ਭਗਤ ਦੀ ਬਰਾਬਰਤਾ ਕਿਵੇਂ ਕਰ ਰਹੀ ਹੈ? ਸਾਹਿਬ ਕਿਰਪਾਲੂ ਜੀ ਕਿਵੇਂ, ਪਰ ਜਿਹੜੇ ਨਹੀਂ ਜਪਦੇ ਮੋਹ ਵਿੱਚ ਫਸ ਕੇ ਬਾਦ ਝੂਠਾ ਬਾਦ ਬਾਦ ਝਗੜੇ ਪਾਈ ਜਾਣੇ, ਮੋਹ ਬਾਦ ਅਹੰਕਾਰ ਸਰ ਪਰ ਰੁਣਿਆ, ਸਰ ਪਰ ਦਰ ਤੇ ਜ਼ਰੂਰੀ, ਆ ਜ਼ਰੂਰੀ ਦਰ ਆਪਾਂ ਕਰਾਂਗੇ ਲਾਜ਼ਮੀ, ਤੇ ਉਹਦਾ ਬਚਾ ਹੀ ਨਹੀਂ ਹੋ ਸਕਦਾ। ਕਹਿੰਦੇ ਜਿਸ ਬੰਦੇ ਨੇ ਵਿਦਿਆ ਪੜ੍ਹੀ, ਵਿਦਿਆ ਉਹਨਾਂ ਪੁਕਾਰਿਆ, ਪਰ ਜੇ ਅੰਦਰ ਪਰਮਾਤਮਾ ਦਾ ਨਾਮ ਨਹੀਂ, ਮੋਹ ਵਿੱਚ, ਹੰਕਾਰ ਵਿੱਚ, ਵਾਦ ਵਿਵਾਦ ਵਿੱਚ, ਇੱਕ ਦਿਨ ਉਸ ਬੰਦੇ ਨੂੰ ਰੋਣਾ ਪਏਗਾ। ਮੋਹ ਵਾਦ ਹੰਕਾਰ ਸਰ ਪਰ ਰੁਲਿਆ, ਸੁੱਖ ਨਾ ਪਾਇਨ ਮੂਲ, ਮੂਲ ਦਰਦ ਬਿਲਕੁਲ ਹੀ ਨਹੀਂ, ਮੂਲ ਦਰਦ ਕਰਾਂਗੇ ਜੜ। ਤੇ ਜਿਸ ਬੰਦੇ ਨੂੰ ਹੁਣ ਜੇ ਕਹੀਏ ਵੀ ਇੱਥੇ ਛਾਂ ਹੋ ਜਾਣੀ ਹੈ ਚਾਰ ਦਿਨਾਂ ਨੂੰ, ਬੀਜ ਪਾਵਾਂਗੇ ਤੇ ਛਾਂ ਹੈ ਨਾ, ਹੁਣ ਰੜੇ ਵਿੱਚ ਜਿੰਨਾ ਮਰਜ਼ੀ ਪਾਣੀ ਚ ਪਾਈ ਗਈ ਉਹ ਤੇ ਰੁੱਖ ਨਿਕਲਦਾ, ਮੂਲ ਹੋਣਾ ਤੇ ਜ਼ਰੂਰੀ। ਕਹਿਣ ਲੱਗੇ ਚੇਤੇ ਰੱਖੋ ਉਹਨਾਂ ਬੰਦਿਆਂ ਨੂੰ ਮੂਲ ਤੌਰ ਤੇ ਕਦੀ ਸੁੱਖ ਨਹੀਂ ਮਿਲ ਸਕਦਾ ਜਿਨ੍ਹਾਂ ਨੂੰ ਨਾਮ ਵਿਛੋਲਿਆ, ਜਿਹੜੇ ਨਾਮ ਤੋਂ ਵਿਛੜ ਗਏ, ਨਾਮ ਤੋਂ ਵਿਛੜਿਆ ਨੇ ਕਦੀ ਵੀ ਸੁੱਖ ਨਹੀਂ। ਤਾਂ ਹੀ ਬਾਬੇ ਫਰੀਦ ਨੇ ਇੱਕ ਸ਼ਬਦ ਕਿਹਾ ਸੀ, ਕਹਿੰਦੇ ਨੇ ਮੇਰਾ ਅੰਦਰ ਤਰਿੰਦਾ, ਮੈਂ ਅੰਦਰੋਂ ਡਰਨਾ ਵਾ। ਪੁੱਛਿਆ ਜੀ ਕਿਉਂ? ਕਹਿੰਦੇ ਨੇ ਜਦੋਂ ਮੈਂ ਕਿਤੇ ਬਾਦਸ਼ਾਹ ਦੇ ਮਹਾਲਤ ਤੋਂ ਨਿਕਲਣਾ ਵਾ, ਰਾਤ ਨੂੰ ਜਾ ਕੇ ਵੀ ਸੁਣਨਾ ਵਾ ਤੇ ਬਾਦਸ਼ਾਹ ਦੇ ਮਹਾਲ ਦੀ ਡਿਊੜੀ ਵਿੱਚ ਇੱਕ ਘੜਿਆਲ ਚੱਲਿਆ, ਸੁੱਖ ਨਾ ਪਾਇਆ ਮੂਲ ਨਾਮ ਵਿਛੋਣਿਆ। ਕਹਿੰਦੇ ਨੇ ਜਦੋਂ ਪੈਰ ਲੰਘਦਾ ਤੇ ਚੁੱਕ ਕੇ ਹਥੌੜਾ ਘੜਿਆਲ ਨੂੰ ਮਾਰਦੇ, ਤੇ ਕਦੀ ਘੜਿਆਲ ਨੂੰ ਵੱਜਦਾ ਹਥੌੜਾ ਤੱਕਿਓ, ਜਦੋਂ ਇੱਕ ਪੈਂਦਾ ਨਾ, ਕਿੰਨੀ ਦੇਰ ਤੱਕ ਉਹਦੀ ਸਾਊਂਡ ਜਿਹੜੀ, ਉਹਦੀ ਆਵਾਜ਼ ਜਿਹੜੀ ਗੂੰਜਦੀ ਹੈ। ਕਹਿੰਦੇ ਅੰਜ ਮਾਨੋ ਵੈਰ ਕਿਆ ਪਾਉਂਦਾ, ਉਹਨਾਂ ਨੇ ਇੱਕ ਸ਼ਬਦ ਵਰਤੇ ਹੈ, ਕਹਿਣ ਲੱਗੇ ਫਰੀਦਾ ਦਰ ਦਰ ਵਾਜੇ ਜਾਏ ਕਹਿ ਕਿਉਂ ਜਿੱਥੋਂ ਘੜਿਆਲ, ਸੁੱਖ ਨਾ ਪਾਇਨ ਮੂਲ ਨਾਮ ਵਿਛੋਣਿਆ। ਉਹਨਾਂ ਸ਼ਬਦ ਵਰਤੇ ਨੇ, ਕਹਿਣ ਲੱਗੇ ਦਰ ਦਰ ਵਾਜੇ ਜਾਏ ਕਹਿ ਕਿਉਂ ਜਿੱਥੋਂ ਘੜਿਆਲ, ਉਹ ਨੇ ਦੋਸ਼ਾਂ ਮਾਰੀਏ ਹਮ ਦੋਸ਼ਾਂ ਦਾ ਕਿਆ ਹਾਲ। ਉਸ ਘੜਿਆਲ ਨੇ ਕਦੀ ਕਿਸੇ ਦੀ ਨਿੰਦਿਆ ਨੀ ਕੀਤੀ, ਚੁਗਲੀ ਨੀ ਕੀਤੀ, ਪਰ ਤਨ ਨੀ ਦੱਸਿਆ, ਪਰ ਧਨ ਦੀ ਚੋਰੀ ਨੀ ਕੀਤੀ, ਉਹਨੇ ਕਦੀ ਐਬ ਨੀ ਕੀਤੇ। ਜੇ ਦੋਸ਼ੇ ਨੂੰ ਇੰਨੀ ਸੱਟ ਪੈਂਦੀ ਏ, ਉਹ ਫਰੀਦ ਅਸੀਂ ਤਾਂ ਸਵੇਰ ਤੋਂ ਸ਼ਾਮ ਤੱਕ ਹੀ ਕੋਟ ਦੇ ਗੱਡੇ ਧੋਨੇ, ਸਾਡਾ ਹਾਲ ਕੀ ਬਣੇਗਾ। ਉਹਨੇ ਦੋਸ਼ਾਂ ਮਾਰੀਏ ਹਮ ਦੋਸ਼ਾਂ ਦਾ ਕਿਆ ਹਾਲ, ਘੜੀਏ ਘੜੀਏ ਮਾਰੀਏ ਪਹਿਲੀ ਲੈ ਸਜਾਏ, ਸੋ ਖੇੜਾ ਦੇੜਾ ਦਰਸਦਾ ਸਰੀਰ, ਸੋ ਖੇੜਾ ਘੜਿਆਲ ਕਿਉਂ, ਜਿਵੇਂ ਘੜਿਆਲ ਨੂੰ ਸੱਟ ਪੈਂਦੀ ਉਸ ਤਰ੍ਹਾਂ ਸਰੀਰ ਨੂੰ ਸੱਟਾਂ ਪੈਂਦੀਆਂ ਨੇ। ਸੋ ਖੇੜਾ ਘੜਿਆਲ ਜੋ ਦੁਖੀ ਰਹਿਣ ਵਿਖਾਏ, ਉਹਦੀ ਜ਼ਿੰਦਗੀ ਦੁਖੀ ਰਾਤ ਦੁੱਖ ਨਾਲ ਬਤੀਤ ਹੋਈ, ਸੁੱਖ ਨਾ ਪਾਇਨ ਮੂਲ ਨਾਮ ਵਿਛੋਣਿਆ। ਮੇਰੀ ਮੇਰੀ ਧਾਰ ਬੰਧਨ ਬੰਧਿਆ, ਕਹਿਣ ਲੱਗੇ ਮੇਰੀ ਮੇਰੀ ਕਹਿ ਕੇ ਪੈਰਾਂ ਵਿੱਚ ਜ਼ੰਜੀਰਾਂ ਪਾ ਲਈਆਂ ਨੇ, ਸੰਗਲ ਪਾ ਲਏ ਨੇ, ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਹੁਣ ਜਿਹੜਾ ਅਸੀਂ ਇੱਕ ਰੋਜ਼ ਕਹਿੰਦੇ ਹਾਂ ਨਾ ਕਿ ਭਗਤੀ ਇਸ ਕਰਕੇ ਕਰਦੇ ਹਾਂ ਕਿ ਨਰਕਾਂ ਦੀ ਅੱਗ ਤੋਂ ਬਚ ਜਾਈਏ, ਇਸ ਕਰਕੇ ਕਰਦੇ ਹਾਂ ਸਵਰਗ ਮਿਲ ਗਿਆ। ਗੁਰੂ ਅਰਜਨ ਦੇਵ ਨੇ ਦੋਨਾਂ ਨੂੰ ਖੰਡਨ ਕਰ ਦਿੱਤਾ, ਨਰਕ ਸੁਰਗ ਅਵਤਾਰ। ਹੁਣ ਕਈ ਵਾਰੀ ਅਸੀਂ ਸ਼ਬਦ ਹੀ ਵਰਤਦੇ ਹਾਂ ਅਵਤਾਰ, ਅਵਤਾਰ ਵਰਤ ਕਰਦੇ ਹਾਂ ਵੀ ਬਹੁਤ ਉੱਚਾ ਜੀਵਨ ਵਾਲਾ, ਜਦੋਂ ਕਿਸੇ ਦਾ ਜਨਮ ਹੋਵੇ ਫਲਾਣੇ ਨੇ ਅਵਤਾਰ ਲਿਆ ਸੀ। ਅਸਲ ਵਿੱਚ ਅਵਤਾਰ ਦਾ ਅਕਲੀ ਅਰਥ ਕੋਈ ਅਗਮ ਹੀ ਨਹੀਂ, ਅਵਤਾਰ ਦਾ ਅਰਥ ਹੁੰਦਾ ਜਨਮ ਹੋਣਾ। ਤੇ ਅਸੀਂ ਸੁਖਮਨੀ ਸਾਹਿਬ ਦੀ ਇੱਕ ਤੁਕ ਪੜ੍ਹਨੇ ਆ ਕਿ ਸੰਤ ਕੀ ਨਿੰਦਾ ਨਾਨਕਾ ਬੌਰ ਬੌਰ ਅਵਤਾਰ। ਜੇ ਸੰਤ ਦਾ ਨਿੰਦਕ ਅਵਤਾਰ ਹੋ ਸਕਦਾ, ਫਿਰ ਧਰਮੀ ਬੰਦੇ ਨੂੰ ਅਵਤਾਰ ਸ਼ਬਦ ਦੋਵਾਂ ਨੇ ਸੰਤ ਕਿਆ ਕਰਦੇ। ਅਵਤਾਰ ਦਾ ਅਖਰੀ ਅਰਥ ਹੁੰਦਾ ਕੇਵਲ ਜਨਮ ਲੈਣਾ, ਅਵਤਾਰ ਦਾ ਅਰਥ ਹੁੰਦਾ ਸੰਸਾਰ ਤੇ ਆਉਣਾ। ਸਾਹਿਬ ਨੇ ਸ਼ਬਦ ਵਰਤੇ ਨੇ ਕਿੰਨੇ, ਨਰਕ ਸੁਰਖ ਅਵਤਾਰ ਮਾਇਆ ਧੰਦਿਆ। ਹਜ਼ੂਰ ਕਹਿੰਦੇ ਨੇ ਜਿਹੜਾ ਤੂੰ ਨਰਕ ਤੇ ਸਵਰਗ ਦੀਆਂ ਗੱਲਾਂ ਕਰਨਾ, ਇਹ ਵੀ ਮਾਇਆ ਦੀ ਖੇਡ ਹੀ ਹੈ। ਹੁਣ ਜੇ ਕੋਈ ਬੰਦੇ ਨੂੰ ਨਰਕ ਦੇ, ਹੁਣ ਸਾਡੇ ਜ਼ਿਹਨ ਵਿੱਚ ਪਤਾ ਨੀ ਗੱਲ ਕਦੋਂ ਨਿਕਲੇਗੀ, ਅਸੀਂ ਸਿਰਫ ਭਜਨ ਬੰਦਗੀ ਕਰਨੇ ਆ, ਜਾਂ ਤਾਂ ਦੁੱਖਾਂ ਤੋਂ ਭੱਜਣ ਲਈ ਤੇ ਜਾਂ ਸੁੱਖਾਂ ਨੇ। ਜੇ ਕੋਈ ਕਹਿ ਦੇਣਾ ਅੱਗੇ ਬੜੀ ਮਾਰ ਪੈਂਦੀ ਹੈ, ਨਰਕਾਂ ਵਿੱਚ ਬੜਾ ਬੁਰਾ ਆਇਓ, ਤਾਂ ਕਰਕੇ ਕਰਦਾ ਵੀ ਚਲੋ ਨਰਕਾਂ ਤੋਂ ਬਚੇਗੀ, ਕੋਈ ਇਸ ਕਰਕੇ ਕਰਦੇ ਨੇ ਸਵਰਗ ਮਿਲ ਜਾਏਗਾ। ਮੈਂ ਰਹਿਮਾਨ ਦੇ ਜੀਵਨ ਵਿੱਚ ਇੱਕ ਘਟਨਾ ਪੜ੍ਹੀ ਹੈ। ਕਹਿੰਦੇ ਇੱਕ ਦਿਨ ਉਹਨੇ ਹੱਥ ਵਿੱਚ ਬਲਦਾ ਹੋਇਆ ਚੋ ਪਕੜਿਆ, ਚੋ ਦਰ ਬਲਦੀ ਹੋਈ ਤਾਕਤ, ਲੱਕੜ ਬਲਦੀ ਪੜੀ, ਤੇ ਦੂਜੇ ਹੱਥ ਵਿੱਚ ਉਹਨੇ ਪਾਣੀ ਦਾ ਲੋਟਾ ਵੱਡਾ ਪਕੜਿਆ, ਪਾਣੀ ਦਾ ਲੋਟਾ ਪਕੜ ਕੇ ਤੇ ਬਲਦਾ ਹੋਇਆ ਚੋ ਲੈ ਕੇ ਇੱਕੋ ਦਮ ਘਰੋਂ ਨਿਕਲੀ। ਹੁਣ ਲੋਕ ਕੁਦਰਤੀ ਤੌਰ ਤੇ ਉਹਨੂੰ ਪਿਆਰ ਕਰਦੇ ਸਨ, ਰੱਬ ਦੀ ਬੰਦਗੀ ਵਿੱਚ ਗੁਰੁੰਦ ਸੀ, ਇਹ ਵੀ ਮੰਨਿਆ ਜਾਂਦਾ ਹੈ ਕਿ ਰਹਿਮਾ ਕਿਸੇ ਨੇ ਰੀਬੀਆ ਬੱਤਰੀ ਲਿਖੇ, ਆਮ ਤੌਰ ਤੇ ਜੀ ਸ਼ਬਦ ਰਹਿਮਾ ਵਰਤ ਲਈ, ਤੇ ਮੱਕਾ ਉਹਦੇ ਦੀਦਾਰ ਨੂੰ ਆਇਆ, ਇਹ ਮੰਨਿਆ ਜਾਂਦਾ। ਜਦੋਂ ਕਿਸੇ ਕਿਹਾ ਰਹਿਬਾ ਮੱਕਾ ਤੇਰੇ ਲਈ ਆ ਰਿਹਾ, ਉਹ ਕਹਿੰਦੇ ਮੈਨੂੰ ਮੱਕਾ ਨੀ ਚਾਹੀਦਾ, ਮੈਨੂੰ ਮੱਕੀ ਚਾਹੀਦਾ, ਮੈਨੂੰ ਮੱਕਾ ਨੀ ਚਾਹੀਦਾ, ਮੱਕਾ ਦਰ ਤੇ ਟਿਕਾਣਾ, ਮੱਕੀ ਦਰ ਤੇ ਇਹਦੇ ਵਿੱਚ ਰਹਿਣ ਵਾਲਾ, ਮੈਨੂੰ ਘਰ ਨਹੀਂ ਚਾਹੀਦਾ, ਮੈਨੂੰ ਘਰ ਵਿੱਚ ਰਹਿਣ ਵਾਲਾ ਚਾਹੀਦਾ, ਰੱਬ ਚਾਹੀਦਾ ਜਿਹੜਾ ਰਹਿੰਦਾ। ਉਹਨਾਂ ਕਿਹਨਾਂ ਨੇ ਇੱਕ ਪਾਸੇ ਪਾਣੀ ਦਾ ਲੋਟਾ ਲਿਆ, ਇੱਕ ਹੱਥ ਵਿੱਚ ਅੱਗ ਪਕੜੀ ਤੇ ਤੇਜ਼ੀ ਨਾਲ ਗਲੀ ਵਿੱਚ ਨਿਕਲੀ। ਤੇ ਪਿੱਛੇ ਉਹਦੇ ਸ਼ਰਧਾਲੂ ਸਨ, ਕਿਸੇ ਨੇ ਪੁੱਛਿਆ ਅੰਮਾ ਬਜ਼ੁਰਗ ਸੀ ਕਿ ਅੰਮਾ ਇਹ ਕੀ ਮਾਜਰਾ? ਕਹਿਣ ਲੱਗੀ ਮੈਂ ਅੱਕ ਗਈਆਂ ਲੋਕਾਂ ਦੇ ਧਰਮ ਤੋਂ। ਉਹਨੇ ਸ਼ਬਦ ਵਰਤੇ ਮੈਂ ਲੋਕਾਂ ਦੇ ਧਰਮ ਤੋਂ, ਆਪਣੇ ਤੋਂ ਨਹੀਂ। ਪੁੱਛਿਆ ਇਹ ਕੀ? ਕਹਿੰਦੀ ਸਵੇਰ ਤੋਂ ਸ਼ਾਮ ਤੱਕ ਜਿੰਨੇ ਵੀ ਆਉਂਦੇ ਨੇ, ਜਾਂ ਤਾਂ ਨਰਕਾਂ ਦਾ ਦਰਦਾ ਮਾਰਾ ਤੂੰ ਰੱਬ ਰੱਬ ਕੂਕਦਾ, ਤੇ ਜਾਂ ਪ੍ਰਤੀਸ਼ਤ ਦੇ ਤਮੇ ਨੂੰ ਲੈ ਕੇ ਤੂੰ ਰੱਬ ਰੱਬ ਕੂਕਦਾ। ਕਹਿਣ ਲੱਗੀ ਮੈਂ ਅੱਧ ਲੈ ਕੇ ਚੱਲੀ ਆ ਸਵਰਗ ਨੂੰ ਵੰਸ਼ਤ ਨੂੰ ਛਾੜਨ, ਤੇ ਪਾਣੀ ਲੈ ਕੇ ਚੱਲੀ ਆ ਦੋਸਤ ਦੀ ਅੱਗ ਨੂੰ ਬੁਝਾਉਣ, ਦੋਨੋਂ ਹੀ ਮੁੱਕ ਜਾਣ, ਤੇ ਕੋਈ ਇਹੋ ਜਿਹਾ ਮਿਲੇ ਜਿਹੜਾ ਮੇਰੇ ਮਹਿਬੂਬ ਦੀ ਗੱਲ ਕਰਨਾ, ਮੇਰੇ ਰੱਬ ਦੀ ਗੱਲ ਤਾਂ ਕੋਈ ਕਰੇ। ਚਾਹੇ ਉਹ ਕਹਿੰਦੇ ਨੇ ਕਿਹੜੇ ਪਾਸੇ ਪੈ ਗਏ, ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਅੱਗੇ ਬਚਨ ਕੀਤੇ ਸੋਧਤ ਸੋਧਤ ਸੋਧ ਤੱਕ ਵਿਚਾਰਿਆ। ਤਿੰਨ ਦੀ ਗਿਣਤੀ ਹਿੰਦੁਸਤਾਨ ਵਿੱਚ ਬੜੀ ਮੰਨੀ ਗਈ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਵਾਰੀ ਤਿੰਨ ਸ਼ਬਦ ਆਇਆ, ਤੇ ਰਾਤ ਦੀ ਅਰਦਾਸ ਦੀ ਕਥਾ ਵਿੱਚ ਬਚਨ ਬੇਨਤੀ ਕੀਤੀ ਕਿ ਤਿੰਨ ਵਾਰੀ ਵਾਹਿਗੁਰੂ 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 ਚੇਤਾ। ਹੁਣ ਬੜੀ ਵਾਰੀ ਪੜ੍ਹਨੇ ਆ ਕਿ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਸੋਧ ਤੈ ਸੋਧ ਤੈ ਸੋਧ। ਤਿੰਨ ਦੀ ਗਿਣਤੀ ਬੜੀ ਹਿੰਦੁਸਤਾਨ ਵਿੱਚ ਪ੍ਰਬਲ ਮੰਨੀ ਗਈ, ਤਿੰਨ ਤਾਪ ਤਿੰਨ ਗੁਣ ਤਿੰਨ ਅਵਸਥਾਵਾਂ। ਹੁਣ ਇਸੇ ਤਰ੍ਹਾਂ ਆ ਜਿਹੜਾ ਤਿੰਨ ਸ਼ਬਦ ਜਦੋਂ ਬੋਲੀ ਕਰਦੇ ਨੇ ਤਿੰਨ ਫਾਈਨਲ ਹੁੰਦਾ। ਦੇਖੋ ਜਦੋਂ ਅਸੀਂ ਮੰਡੀਆਂ ਵਿੱਚ ਵੀ ਜਾਂਦੇ ਹਾਂ, ਇੱਕ ਦੋ ਤੇ ਤਿੰਨ, ਤਿੰਨ ਤੋਂ ਬਾਅਦ ਕਹਾਣੀ ਖਤਮ, ਇਹ ਫਾਈਨਲ ਹੈ। ਹਜ਼ੂਰ ਨੇ ਇੱਥੇ ਸ਼ਬਦ ਵਰਤੇ ਸੋਧਿਤ ਸੋਧਿਤ ਸੋਧ, ਕਿਹਦੇ ਇੱਕ ਵਾਰੀ ਨੇ, ਦੋ ਵਾਰੀ ਨੇ, ਤਿੰਨ ਵਾਰੀਆਂ, ਬਿਲਕੁਲ ਪੱਕੀ ਪੱਥਰ ਤੇ ਲਕੀਰ ਕੀ। ਕਹਿਣ ਲੱਗੇ ਮੈਂ ਤੱਕ ਵਿਚਾਰ ਕੇ ਤੈਨੂੰ ਦੱਸਿਆ ਕੀ ਜੀ? ਸੋਧਿਤ ਸੋਧਿਤ ਸੋਧ ਤੱਕ ਵਿਚਾਰਿਆ, ਨਾਮ ਬਿੜਾ ਸੁੱਖ ਨਾ ਹੈ ਸਰ ਪਰਹਾਨ। ਅਖੀਰਲੀ ਗੱਲ ਇਹ ਕਿ ਨਾਮ ਤੋਂ ਬਿੜਾ ਸੁੱਖ ਨਹੀਂ, ਨਾਮ ਤੋਂ ਬਿਨਾ ਆਨੰਦ ਨਹੀਂ। ਆਵਹਿ ਆਵੈ ਦਰਸ਼ਨ ਦਾ ਜਨਮ ਲੈਣਾ, ਚਾਹੇ ਜਨਮ ਦਾ ਜਾਣ ਦਰਸ਼ਨ ਦਾ ਮਰਨਾ, ਤੇ ਵੈਸੇ ਸੱਚ ਜਾਣੋ ਇਹ ਸ਼ਬਦ ਦੇ ਅਰਥ ਹੀ ਬੜੇ ਚੰਗੇ। ਜਦੋਂ ਅਸੀਂ ਕਹਿੰਦੇ ਫਲਾਣਾ ਆ ਗਿਆ, ਪਹਿਲਾਂ ਆਇਆ ਨੀ ਕਹਿੰਦੇ, ਕਈ ਵਾਰੀ ਸਾਡੇ ਸ਼ਬਦ ਹੁੰਦੇ ਨੇ ਆ ਗਿਆ। ਉਹਨੇ ਦੋ ਸ਼ਬਦਾਂ ਦਾ ਸੁਮੇਲ ਹੈ, ਆ ਤੇ ਗਿਆ। ਆ ਗਿਆ ਦਾ ਮਤਲਬ ਹੀ ਇਹ ਜਿਹੜਾ ਆਇਆ ਸਮਝੋ ਗਿਆ, ਜਿਹੜਾ ਜਨਮ ਹੋਇਆ ਗਿਆ, ਜਿਹੜਾ ਜੰਮਿਆ ਉਹਨੇ ਮਰਨਾ ਹੀ ਮਰਨਾ। ਹਜ਼ੂਰ ਨੇ ਕਿਹਾ ਆਵਣ ਜਿਹੜੇ ਆਉਂਦੇ ਨੇ ਉਹਨਾਂ ਜਾਣੇ। ਤੇ ਐਸੀ ਕਮਾਲ ਦੀ ਬਾਣੀ ਦੀਆਂ ਦੁਖਾਂ ਨੇ ਤੁਸੀਂ ਬੜੇ ਗੁਰਮੁਖ ਚ ਬੈਠੇ ਸਾਹਮਣੇ। ਦੇਖੋ ਜਿਹੜਾ ਸੱਦਦਾ ਜਿਹੜਾ ਘੱਲਦਾ ਨਾ, ਸੱਦਦਾ ਵੀ ਉਹ ਹੈ। ਆਪਾਂ ਸ਼ਬਦ ਪੜ੍ਹਨੇ ਆ, ਘੱਲੇ ਆਵੇ ਨਾਨਕਾ। ਹੁਣ ਜੇ ਕਿਸੇ ਦੇ ਘੱਲੇ ਆਏ ਆ ਨਾ, ਤੇ ਕਦੀ ਨਾ ਭੁੱਲੀਏ ਵੀ ਜਿਹਦੇ ਘੱਲੇ ਆਏ ਆ ਉਹਦੇ ਸੱਦੇ ਤੇ ਜਾਣਾ ਵੀ ਪੈਣਾ। ਹੁਣ ਮੰਨ ਲਓ ਜਿਵੇਂ ਉਦਾਹਰਨ ਦੇ ਤੌਰ ਤੇ ਕਿਸੇ ਮੁਲਕ ਵਿੱਚ ਕੋਈ ਰਾਜਦੂਤ ਜਾਂਦਾ, ਆਪਣੀ ਮਰਜ਼ੀ ਦਾ ਕੋਈ ਜਾਂਦਾ, ਉਹਨੂੰ ਪਿੱਛੋਂ ਦੀ ਗਵਰਨਮੈਂਟ ਨੇ ਭੇਜਿਆ, ਤੇ ਜੋ ਉੱਥੇ ਕਹਿ ਕੇ ਮਾਰ ਕੇ ਚੌਂਕਣਾ ਕਹਿੰਦੇ ਜੀ ਨਹੀਂ ਮੈਂ ਨੀ ਜਾਣਾ, ਉਹ ਕਹਿੰਦੇ ਜਿੰਨਾ ਭੇਜਿਆ ਉਹਨਾਂ ਤੈਨੂੰ ਵਾਪਸ ਕੱਢਣਾ। ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਘੱਲੇ ਆਉਂਦੇ ਨੇ ਸੱਦੇ ਚਲੇ ਜਾਂਦੇ, ਆਵੇ ਜਾਏ ਅਨੇਕ ਮਰ ਮਰ ਜਨਮ ਤੇ ਪਰ ਦੁੱਖ ਇਸ ਚੀਜ਼ ਦਾ ਦਿਨ ਬੁੱਝੇ ਸਭ ਵਾਦ ਜੋ ਨਹੀਂ ਭਰ ਸਕੇ। ਬੁੱਝਣ ਤੋਂ ਬਿਨਾਂ ਸਮਝਣ ਤੋਂ ਬਿਨਾਂ ਵਾਦ ਵਿਵਾਦ ਵਿੱਚ ਪੈ ਗਏ, ਜੋਨਾਂ ਵਿੱਚ ਭਟਕਦੇ ਪਏ। ਜਿਨ ਕੋ ਭਏ ਦਿਆਲ, ਜਿਨ੍ਹਾਂ ਤੇ ਦਾਤਾ ਤੇਰੀਆਂ ਮਿਹਰਾਂ ਹੋ ਜਾਣ, ਉਹ ਪੜ੍ਹੇ ਲਿਖੇ ਕੀ ਕਰਦੇ ਨੇ, ਤਿੰਨ ਸਾਧ ਨੂੰ ਸੰਗ ਪਾਇਆ, ਉਹ ਰੱਬ ਦੀ ਬੰਦਗੀ ਵਾਲਿਆਂ ਦੀ ਸੰਗਤ ਕਰਦੇ ਨੇ। ਦਾਤਾ ਮੇਰ ਕਰੇ ਸਾਧ ਨੂੰ ਸੰਗਤ ਮਿਲ ਜਾਏ, ਪੜ੍ਹਿਆਂ ਦੀ ਸੰਗਤ ਹੈ ਚਲੋ ਜਾਣਕਾਰੀ ਵਧਾਏਗੀ, ਸਾਧੂ ਦੀ ਸੰਗਤ ਅੰਦਰ ਨੂੰ ਸਿਖਾ ਦੇਣੀ। ਕਹਿਣ ਲੱਗੇ ਪਿਆਰਿਓ ਕਿ ਜਿਨ ਕੋ ਭਏ ਦਿਆਲ, ਤਿੰਨ ਸਾਧੂ ਸੰਗ ਭਇਆ, ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ। ਪਰਮੇਸ਼ਵਰ ਦਾ ਨਾਮ ਅੰਮ੍ਰਿਤ ਉਹਨਾਂ ਜਨੀ ਦਾ ਅਰਥ ਤੇ ਬਹੁ ਵਚਨ ਕਰਾਂਗੇ, ਉਹਨਾਂ ਜਨਾਂ ਨੇ ਉਹਨਾਂ ਸੇਵਕਾਂ ਨੇ ਜਪਿਆ ਜਿਨ੍ਹਾਂ ਨੂੰ ਸਾਧੂ ਸੰਗਤ ਮਿਲੀ। ਹਜ਼ੂਰ ਕਹਿਣ ਲੱਗੇ ਖੋਜੈ ਕੋਟ ਅਸੰਖ ਬਹੁਤ ਅਨੰਤ ਕੇ, ਕਰੋੜਾਂ ਅਸੰਖਾਂ ਜਿਹੜੇ ਨੇ ਉਸ ਪਰਮਾਤਮਾ ਨੂੰ ਖੋਜਣ ਤੁਰੇ ਨੇ, ਪਰ ਦਾਦਾ ਜੀ ਆਪਣੀ ਅਕਲ ਨਾਲ ਖੋਜਿਆ ਨੀ, ਜਿਸ ਬੁਝਾਏ ਆਪ ਨੇੜਾ ਇਸ਼ਕ, ਜਿਹਨੂੰ ਤੁਸੀਂ ਸਮਝਾ ਦਿਓ ਨਾ ਉਹਨੂੰ ਲੱਗਦਾ ਰੱਬ ਬਿਲਕੁਲ ਨੇੜੇ ਨੂੰ। ਤੇ ਦੇਖੋ ਰਵਿਦਾਸ ਵਰਗੇ ਨੂੰ ਨੇੜੇ ਲੱਗਾ, ਉਹਨੇ ਸ਼ਬਦ ਵਰਤੇ ਸਰਬੇ ਏਕ ਅਨੇਕਾ ਸਵਾਮੀ ਸਭ ਕੁਝ ਭੁਗਵੇ ਸੋਈ, ਕਹਿ ਰਵਿਦਾਸ ਹੱਥ ਪੈ ਨੇੜੇ ਸਹਿਜੇ ਹੋਏ, ਸੋ ਹੋਈ ਖੱਤ ਤੋਂ ਵੱਧ ਨੇੜੇ ਵਿਸਰ ਨਾਹੀ ਦਾਤਾਰ। ਤੂੰ ਬੇਨਤੀ ਕਰਿਆ ਕਰ ਪੜ ਕੇ ਬਣਾ, ਪੋਥੀ ਪੜ, ਗ੍ਰੰਥ ਪੜ, ਪਾਠ ਪੜ, ਕੀਰਤਨ ਕਰ, ਵਿਚਾਰ ਕਰ, ਪਰ ਇਹ ਜ਼ਰੂਰ ਕਿਆ ਕਰ ਵਿਸਰ ਨਾਹੀ ਦਾਤਾਰ ਦਾਤਾਰ ਤੈਨੂੰ ਕੰਨਾ ਲੱਗਾ ਫੇ ਦਾਤਾਰ ਮੈਨੂੰ ਵਿਸਰ ਨਾ ਆਪਣਾ। ਇੱਥੇ ਐੜੇ ਨੂੰ ਵੀ ਕੰਨਾ ਲੱਗਾ, ਕੱਲਾ ਆਪਣਾ ਨਹੀਂ, ਕਿਉਂਕਿ ਅਕਸਰ ਧੁੱਪ ਫੜੀ ਜਾਂਦੀ ਵਿਸਰ ਨਹੀਂ ਦਾਤਾਰ ਆਪਣਾ ਨਾਮ ਦਿਓ। ਹੁਣ ਇੱਥੇ ਪਾ ਕੇ ਵਿਸਰ ਨਹੀਂ ਦਾਤਾਰ ਆਪਣਾ ਨਾਮ ਦਿਓ, ਮੈਨੂੰ ਕਿਰਪਾ ਕਰਕੇ ਆਪਣਾ ਨਾਮ ਦੇ ਦਿਓ। ਕੀ ਦਿਓ ਜੀ? ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ, ਮੇਰੇ ਮਨ ਵਿੱਚ ਇੱਕ ਚਾਹ ਬਣ ਜਾਏ, ਇੱਕ ਉਤਸ਼ਾਹ ਬਣ ਜਾਏ ਤੇ ਰੱਬ ਮੇਰ ਕਰੇ ਚਾਹ ਨਾਲ ਕਦੀ ਕੋਈ ਭਗਤੀ ਕਰੇ ਨਾ ਉਹਦਾ ਸਵਾਦ ਬਣਾ। ਬੰਦਾ ਚੱਕੀ ਜੋ ਭਰੇ ਨਾ ਗੁਣ ਨਾ ਉਪਕਾਰ। ਹੁਣ ਚਾਹ ਕੀ ਹੋ ਜਾਏ? ਇੱਕ ਮੈਂ ਪ੍ਰਮਾਣ ਦੇ ਕੇ ਸਮਾਪਤੀ ਕਰਨੀ। ਗੁਰੂ ਅਮਰਦਾਸ ਜੀ ਨੂੰ ਕਿਸੇ ਪੁੱਛਿਆ ਵੀ ਭਗਤੀ ਕਿਵੇਂ ਕਰੀਏ, ਬਾਣੀ ਕਿਵੇਂ ਪੜ੍ਹੀਏ? ਕਹਿਣ ਲੱਗੇ ਬਾਣੀ ਪੜ੍ਹਨੀ ਹੈ ਤੇ ਕਿਸੇ ਉਸ ਪਤੀ ਵਰਤਾ ਇਸਤਰੀ ਤੋਂ ਪੱਛੀ ਪੁੱਛੀ ਜਿਹਦੇ ਪਤੀ ਨੇ ਅੱਜ ਪ੍ਰਦੇਸ਼ ਤੋਂ ਆਉਣਾ। ਉੱਥੇ ਮਹਾਰਾਜ ਜੀ ਕਿਵੇਂ ਕਹਿੰਦੇ ਉਹਦੇ ਮਨ ਵਿੱਚ ਇੰਨਾ ਚਾਹ ਹੈ ਨਾ। ਹੁਣ ਇਹ ਗੁਰੂ ਗ੍ਰੰਥ ਸਾਹਿਬ ਦੀ ਉਦਾਹਰਣ ਨੇ, ਇਹ ਨਾ ਮਤ ਸਮਝੋ ਕਿਤੇ ਬੀਬੀਆਂ ਦੇ ਪ੍ਰਮਾਣ ਨੇ ਕੁਝ। ਉਹ ਕਹਿੰਦੇ ਪਤੀ ਦੇ ਆਉਣ ਦੀ ਖਬਰ ਮਿਲ ਗਈ, ਆਲਸ ਚਲਾ ਗਿਆ। ਕਹਿੰਦੇ ਹੁਣ ਨੀਂਦ ਵੀ ਘੱਟ ਗਈ, ਅੰਦਰ ਤੋਂ ਇੱਕ ਤੜਕ ਜੀ ਲੱਗ ਗਈ, ਬਿੰਦ ਪਿੱਛੇ ਗੋਏ ਵੱਲ ਧਿਆਨ ਜਾਂਦਾ। ਤੇ ਜਦੋਂ ਇਹ ਪਤਾ ਲੱਗ ਗਿਆ ਵੀ ਫਲਾਣੇ ਦਿਨ ਉਹਨੇ ਆ ਜਾਣਾ, ਕਹਿੰਦੇ ਉਦੋਂ ਨੀਂਦਾ ਸੀ ਸਾਰੀ ਰਾਤ ਜਾਗੀ। ਸਵੇਰੇ ਉੱਠ ਕੇ ਚੌਂਕਾ ਚੁੱਲ੍ਹਾ ਸਾਫ ਕੀਤਾ, ਕਹਿੰਦੇ ਇਹਨੇ ਪਿਆਰ ਨਾਲ ਭੋਜਨ ਬਣਾਇਆ ਕਿ ਅੱਜ ਪਤੀ ਘਰ ਵਿੱਚ ਆਵੇਗਾ ਤੇ ਚਾਹ ਨਾਲ ਆਪਣੇ ਹੱਥਾਂ ਨੂੰ ਪਰੋਸ ਕੇ ਭੋਜਨ ਛਕਾ। ਕਹਿੰਦੇ ਇਹ ਕੁਝ ਚਾਹ ਹੋਵੇ ਜਿਵੇਂ ਪਤੀ ਨੇ ਆਉਣਾ ਤੇ ਸਾਰੀ ਰਾਤ ਚਾਹ ਵਿੱਚ ਨੀਂਦ ਨੀ ਪੈਂਦੀ, ਇਹੋ ਜਿਹਾ ਚਾਹ ਬਣ ਗਿਆ ਤੇ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਨਾਮ ਜਪਣਾ। ਜੋ ਪੁਰਖ ਹੈ ਤਰ ਭਗਤੀ ਲਾਰ ਹੈ, ਸਲੋਕ 12 ਤੇ 20। ਇੱਥੇ ਪੁਰਖ ਹੈ ਦਾ ਅਰਥ ਕਰਤਾ ਪੁਰਖ ਨਹੀਂ ਤੇ ਭਗਤੀ ਦਾ ਅਰਥ ਸਿਮਰਨ ਨਹੀਂ, ਭਗਤੀ ਨਾਰ ਦਾ ਅਰਥ ਪਤੀ ਵਰਤਾ, ਭਗਤੀ ਵਾਲੀ, ਪਤੀ ਨੂੰ ਪ੍ਰੇਮ ਕਰਨ ਵਾਲੀ। ਜੋ ਪੁਰਖ ਹੈ ਤਰ ਭਗਤੀ ਲਾਰ ਹੈ, ਅਤ ਲੋਚਾ ਭਗਤੀ ਪਾਏ, ਬਹੁ ਰਸ ਸਾਲਣੇ ਸਵਾਲ ਦੀ ਖਤ ਰਸ, ਮਿੱਠਾ ਪਾਏ ਤੇ ਉਹ ਪਾਣੀ ਭਗਤ ਚਲਾਏ, ਦੇ ਹਰ ਨਾਮੈ ਚਿਤ ਲਾਏ। ਮੇਰੇ ਦਾਤਾ ਜੀ ਗੁਣ ਗਾਵਾਂ ਦਿਨ ਰਾਤ ਨਾਨਕ, ਚਾਹੇ ਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।